2700 North Park Drive, Unit 14, Brampton, Avaniwala Plaza, Main Intersection, Airport and Bavade. Phone number 905-458-0995, 905-458-0995.
Wah bhai wah, bebe di rasoi, nazara aa gaya.
Lo aa gayi lodi ve, bana lo jodi ve, kalai koi yun thamo.
पॉपकॉर्न की खुशबू, मूंगफली रेबड़ी की बहार, थोड़ी सी मस्ती अपनों का प्यार, आपको मुबारक हो लोहड़ी का त्योहार। टीम वाई मीडिया विशेस यू ऑल अ वेरी हैप्पी लोहड़ी।
लो आ गई लोहड़ी बे, बना लो चोड़ी बे, कलाई कोई यूं थामो, रजावे चोड़ी बे।
You are listening to WTOR 770 AM, Youngstown, Toronto.
ਚੋਖੀ ਸਰਦੀ ਗਰਮੀ ਬਿਜਲੀ ਬੰਦ ਜਾਂ ਫਿਰ ਸਲਾਬ ਦੀ ਐਮਰਜੈਂਸੀ ਜੋ ਮਸਲੇ ਤੇ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਨੇ ਸਿਟੀ ਆਫ ਬ੍ਰੈਂਪਟਨ ਦਾ ਐਮਰਜੈਂਸੀ ਮੈਨੇਜਮੈਂਟ ਆਫਿਸ ਸ਼ਹਿਰੀਆਂ ਨੂੰ ਇਹੋ ਜਿਹੇ ਮਸਲਿਆਂ ਨਾਲ ਨਿਬੜਨ ਲਈ ਤਰਬੀਅਤ ਦਿੰਦਾ ਹੈ ਜਦੋਂ ਵੀ ਲੋੜ ਹੋਵੇ ਅਸੀਂ ਤੁਹਾਨੂੰ ਤੇ ਤੁਹਾਡੇ ਟੱਬਰ ਨੂੰ ਚੰਗੀ ਤੇ ਸੌਖੀ ਵੱਲ ਦਿੰਦੇ ਹਾਂ ਤਾਂ ਕਿ ਤੁਸੀਂ ਕਿਸੇ ਵੀ ਐਮਰਜੈਂਸੀ ਨੂੰ ਚੋਖੇ ਇਤਮਾਦ ਨਾਲ ਨੰਗਾ ਸਕੋ ਤੁਸੀਂ ਸਾਨੂੰ ਕਮਿਊਨਿਟੀ ਵਿੱਚ ਕੰਮ ਕਰਦਾ ਵੇਖ ਸਕਦੇ ਹੋ ਐਮਰਜੈਂਸੀ ਨੂੰ ਕਿਵੇਂ ਵੇਖਣਾ ਹੈ ਕਿਸ ਚੀਜ਼ ਦੀ ਲੋੜ ਪੈ ਸਕਦੀ ਹੈ ਤੇ ਕਿਸ ਵੇਲੇ ਕੀ ਕਰਨਾ ਚਾਹੀਦਾ ਹੈ ਇਸ ਸਭ ਦੀ ਜਾਣਕਾਰੀ ਲਈ ਵਿਜ਼ਿਟ ਕਰੋ brampton.ca/prepared.
ਸਰਦੀਆਂ ਤੇ ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ ਬਰਫਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ ਆਪਣੀ ਗੱਡੀ ਸੜਕ ਤੋਂ ਹਟਾ ਦਿਓ ਤਾਂ ਕਿ ਸਨੋ ਪਲੋਅਰ ਬਰਫ਼ ਨੂੰ ਹਟਾ ਸਕੇ ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ
The things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ
With more fashion.
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ
More alterations.
ਮੈਂ ਬਦਲਾਵਾ ਚਾਹਨੀ ਹੈ
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ
ਸਭ ਕੁਝ
And more drama that will have you in stitches.
ਘਾਟਾ ਹੀ ਬਹੁਤ ਹੈ
ਨਾ ਉਹ ਜ਼ਿਆਦਾ ਜ਼ਿਆਦਾ ਹੈ
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ ਸੀਬੀਸੀ ਜੈਮ
ਅੱਜ ਕੀ ਪਾਰਟੀ ਬੀਟ ਬਾਕਸ ਆਫਿਸ ਜਾਂ ਫਿਰ ਲਾਈਫ ਸਟਾਈਲ ਬਾਲੀਵੁੱਡ ਕੇ ਭਾਈ ਜਾਨ ਸਲਮਾਨ ਖਾਨ ਕੀ ਪਹੁੰਚ ਹੈ ਹਰ ਜਗ੍ਹਾ ਇਸ ਲਈ ਬੀਇੰਗ ਹਿਊਮਨ ਕਲੋਥਿੰਗ ਨੇ ਕਰ ਦਿਆ ਹੈ ਆਪਣੀ ਗ੍ਰੈਂਡ ਐਂਟਰੈਂਸ ਟੂ ਕੈਨੇਡੀਅਨ ਫੈਸ਼ਨ ਸੀਨ ਵਿਜ਼ਿਟ ਕਰ ਲੀਜੀਏ ਬੀਇੰਗ ਹਿਊਮਨ ਕਲੋਥਿੰਗ ਸਟੋਰ ਦ ਫਸਟ ਸਟੋਰ ਇਨ ਕੈਨੇਡਾ ਐਟ CF Markham Shopping Center, Markham, 2nd floor, 5000 Highway 7 Pay. Discover collision array of stylish clothing, jo not only makes you look good, but also does good. Kyunki being human clothing stand karta hai ethical fashion ke liye. And aapko empower karenge to make a very positive impact through your style choices. Redefine collision fashion ko with being human. Zyada information ke liye contact collision at 905-215-0797. 905-215-0797 स्वैग से करेंगे सबका स्वागत
ਡਿਸਕਵਰ ਕਰੋ ਆਪਣੀ ਪਰਫੈਕਟ ਮਿਤਸੂਬਿਸ਼ੀ ਐਰਨ ਮਿਲਸ ਮਿਤਸੂਬਿਸ਼ੀ ਨਾਲ ਚਾਹੇ ਤੁਸੀਂ ਨਵੀਂ ਗੱਡੀ ਲੈਣੀ ਹੋਵੇ ਆਪਣੀ ਗੱਡੀ ਸਰਵਿਸ ਕਰਾਣੀ ਹੋਵੇ ਤੇ ਜ਼ਰੂਰ ਪਹੁੰਚੋ ਐਰਨ ਮਿਲਸ ਮਿਤਸੂਬਿਸ਼ੀ ਤੇ ਬ੍ਰਾਊਜ਼ ਕਰੋ ਦੇਅਰ ਯੂਜ਼ਡ ਕਾਰ ਲੋਟਰੀ ਐਰਨ ਮਿਲਸ ਮਿਤਸੂਬਿਸ਼ੀ ਹੈਜ਼ ਇਟ ਆਲ ਤੇ ਇਹ ਕੋਈ ਐਡੀਸ਼ਨਲ ਮਾਰਕਅਪ ਜਾਂ ਫਿਰ ਇਨ ਸਟਾਕ ਫੀਸ ਨਹੀਂ ਚਾਰਜ ਕਰਦੇ ਆਪਣੀ ਕਿਸੇ ਵੀ ਨਿਊ ਮਿਤਸੂਬਿਸ਼ੀ ਵਹੀਕਲ ਤੇ ਹੋਰ ਤੇ ਹੋਰ ਪ੍ਰੋਵਾਈਡ ਕਰਦੇ ਨੇ 10% ਡਿਸਕਾਊਂਟ ਆਪਣੇ ਸਰਵਿਸ ਕਸਟਮਰਸ ਨੂੰ ਉਹਨਾਂ ਦੀ ਫਰਸਟ ਸਰਵਿਸ ਤੇ ਹੁਣੇ ਹੀ ਜਾਓ ਐਰਨ ਮਿਲਸ ਮਿਤਸੂਬਿਸ਼ੀ ਤੇ ਲੋਕੇਟਡ ਹੈ ਐਰਨ ਮਿਲਸ ਆਟੋ ਮਾਲ ਵਿੱਚ ਐਟ 2477 ਮੋਟਰਵੇ ਬੁਲਵਾਰਡ ਮੇਜਰ ਇੰਟਰਸੈਕਸ਼ਨ ਵਿੰਸਟਨ ਚਰਚਿਲ ਐਂਡ ਡੰਡਾਸ ਜਾਂ ਫਿਰ ਕਾਲ ਕਰੋ 905-828-8488 ਤੇ 905-828-8488 ਤੇ
Big hearts, bigger transfers and biggest smiles. Transfer more with ICICI Bank Money to India and get offers to send up to $30,000 at one go. Money to India. Transfer Bharose Ka. A product of ICICI Bank Canada. Please visit icicibank.ca or download the Money to India Canada app to know more. Terms and conditions apply.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
आप सुन रहे रेडियो वाइज साउथ एशियन पल्स प्राइम टाइम चल रहा है एंड मुबारक जी हमारे साथ जुड़े हैं. मुबारक जी वेलकम सर, कैसे हैं आप
जी? बहुत बढ़िया सारा जी, आप कैसी हैं?
एकदम बढ़िया मुबारक जी. जरूर प्लीज शेयर करें डील्स के बारे में, लोकेशन एंड कॉन्टेक्ट डिटेल्स भी जरूर शेयर करें, प्लीज गो अहेड
जी. सारा जी सबसे पहले सभी लिसनर्स को और वाई मीडिया टीम को गुड मॉर्निंग. और मैं थोड़ी डिटेल देना चाहूंगा कि हमारे पास प्रमोशन थी काफी हद तक खत्म हो गई और कोई नई प्रमोशन आई है उनका मैं थोड़ा जिक्र करना चाहूंगा. तो सबसे पहले तो बताऊंगा कि हमारा वायरलेस लैंड जो है वो बेल का स्टोर है, बेल के डीलर हैं. तो बेल की सारी सर्विसेज प्रोवाइड करते हैं हम. तकरीबन 15 इयर्स से इस लोकेशन पे हैं, इस सेम लोकेशन से हमने स्टार्ट किया था और हम सातों दिन खुले हैं. और हम बेल की सर्विसेज जिसमें सेल फोन है, उसमें होम फोन है, इंटरनेट है, टीवी, अलार्म सिस्टम, कोई भी सेल फोन से रिलेटेड और कोई सर्विस चाहिए, जैसे कोई अनलॉक करवाना है, बैक होम भेजना है फोन, और कोई अगर आपने ब्रांड न्यू बाय करना है, तो सभी सर्विसेज हम प्रोवाइड करते हैं. तो मैं लिसनर्स से रिक्वेस्ट करूंगा कि अगर किसी भी तरह की आपसे आपको सेल फोन या होम सर्विसेज की जरूरत है तो जरूर हमें कॉन्टेक्ट करें. हमारे पास ऑलवेज बहुत ही अच्छी ऑफर्स होती हैं जो कि मार्केट से काफी अच्छी प्रमोशन होती हैं. तो इसमें इस वक्त हमारे पास जो है वो 36 में एन एवरेज का जो प्लान है वो स्टिल एक्सटेंड करवाया हमने काफी जोर देके, क्योंकि उसकी डिमांड बहुत ज्यादा थी. 120 जीबी ईच लाइन पे इस वक्त भी हमारे पास अवेलेबल, अगर किसी कस्टमर ने मिस कर दिया. वो बहुत ही अच्छा रिस्पांस मिला है हमें, थाउजेंड्स ऑफ लोगों ने मेरे ख्याल हमसे लिया है वो प्लान, जो कि फर्स्ट लाइन जिसकी 55 और बाकी सारी लाइनें 30-30 डाल देती हैं, जितनी लाइनें मर्जी आप उसमें ऐड कर लें. तो ये चार लाइन्स की जो एवरेज थी 36 वो हमारे पास स्टिल अवेलेबल है. उसमें जरूरी नहीं है कि चार लाइंस लेनी है, आपने एक लाइन भी ले सकते हैं और 15 लाइंस तक भी ले सकते हैं. जितनी ज्यादा लाइंस आप ऐड करेंगे अकाउंट में उतनी एवरेज कम होती जाएगी. अगर सिर्फ 4 लाइंस की 36 है तो इसमें ज्यादा लाइन ऐड करेंगे तो अप टू 15 तक जाते हैं, तो बहुत कम हो जाती है. और 120 जीबी 5G की स्पीड से अनलिमिटेड ईच लाइन पे और 1000 मिनट्स जो है वो आप इंडिया कॉल कर सकते हैं. और चार कंट्रीज हैं जिसमें यूके है, बांग्लादेश है, हांगकांग और चाइना, जो पांच कंट्रीज में आप कॉल कर सकते हैं. और इंटरनेशनल टेक्सटिंग है. और इसी तरह अगर आप कनाडा, यूएस और मैक्सिको ट्रैवल करते हैं तो उसमें $15 ऐड कर लें और तीनों कंट्रीज में अनलिमिटेड यूज कर सकते हैं. नो रोमिंग, नो लॉन्ग डिस्टेंस. तो ये तो एक बेसिक थी जिसमें मैंने बताई है. बाकी बहुत सारी हमारे पास जो स्टूडेंट्स ऑफर हैं बहुत अच्छी हैं. आजकल जैसे कुछ स्टूडेंट्स आ रहे हैं या वर्क परमिट पे आ रहे हैं तो उसके लिए पोस्ट पे प्लान नहीं मिलते थे, लेकिन इस वक्त अगर आपके पास स्टडी परमिट है या वर्क परमिट है तो उससे भी आप फोन भी ले सकते हैं और ये प्लान भी ले सकते हैं. तो इसी तरह होम सर्विसेज के लिए अगर आप बेल की होम सर्विसेज चाहिए जिसमें आप इंटरनेट है, इंटरनेट हमारे पास $59 का लगा हुआ है 1000 प्लस की स्पीड से. तो 5 इंटरनेट जो है वो तकरीबन बेल के पास ही है कनाडा में. और स्पीड जो है आपको पता ही है कि बेल का जो इंटरनेट सबसे अच्छा है. तो उसमें इस वक्त हम $200 का गिफ्ट कार्ड भी ऑफर कर रहे हैं और उसमें कोई एक्टिवेशन चार्जेस भी नहीं है. तो इसी तरह और बहुत सारी सर्विसेज हैं जिसमें प्री पेड आ जाती हैं, पोस्ट पेड, प्री पेड. किसी भी प्री पेड में यह है कि आपको मंथ बाई मंथ पे करना पड़ता है, उसमें कोई क्रेडिट चेक नहीं होता, कोई आपका आईडीज की रिक्वायरमेंट भी नहीं होती. तो किसी भी तरह की सर्विस चाहिए तो जरूर हमें कॉल करें. हमारा नंबर है 905-840-4567, 905-840-4567. और हमारा एड्रेस है 380 बोवेड ड्राइव ईस्ट यूनिट 6, जो कि कैनेडी और बोवेड मेन इंटरसेक्शन बनता है. अगर आप बोवेड पे ट्रैवल करते हैं वेस्ट जाते हुए तो कैनेडी के फौरन बाद फ्रेशको वाला प्लाजा मिस नहीं करते. वहां पे CIBC बैंक है और हमारा स्टोर जो है वो डाबा एक्सप्रेस के बिल्कुल साथ वाला यूनिट है. और आप अगर वायरलेस लैंड गूगल करेंगे वहां से भी आपको डायरेक्शन मिल जाएंगी. तो नंबर टू कॉल इज 905-840-4567। और मैं बताना चाहूंगा सारा जी कि हम सातों दिन खुले हैं, मंडे टू फ्राइडे 11 to 8 और वीकेंड पे 11 to 6। थैंक यू वेरी मच सारा जी टाइम देने का।
थैंक यू सो मच मुबारक जी, वी विश यू ऑल द बेस्ट।
थैंक यू, थैंक यू
जी जी,
बहुत शुक्रिया जी। और रुक कर दे सीधा हेडलाइंस वाल। मीडिया ग्रुप ਨੂੰ ਤੁਹਾਡੇ ਸਾਰਿਆਂ ਦਾ ਹੈਡਲਾਈਨਸ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਬੜੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਇੰਗਲੈਂਡ ਔਰ ਅਮਰੀਕਾ ਦੋਨਾਂ ਨੇ ਜ਼ਬਰਦਸਤ ਜਿਹੜੀਆਂ ਸਟ੍ਰਾਈਕਸ ਨੇ ਉਹ ਕੀਤੀਆਂ ਹੈਗੀਆਂ ਨੇ ਯਮਨ ਦੇ ਵਿੱਚ। ਯਮਨ ਦੇ ਵਿੱਚ ਜੋ ਇਹ ਬੜੀਆਂ ਸਟ੍ਰਾਈਕਸ ਹੋਈਆਂ ਨੇ ਉਹਦੇ ਵਿੱਚ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਕਿ ਜਿੱਥੇ ਇੰਗਲੈਂਡ ਔਰ ਅਮਰੀਕਾ ਦੋਨਾਂ ਦਾ ਕਹਿਣਾ ਹੈਗਾ ਕਿ ਜਿਹੜੀਆਂ ਸਟ੍ਰਾਈਕਸ ਹੋਈਆਂ ਨੇ ਇਹ ਸੈਲਫ ਡਿਫੈਂਸ ਦੇ ਵਿੱਚ ਹੋਈਆਂ ਨੇ। ਔਰ ਅਮਰੀਕਾ ਔਰ ਇੰਗਲੈਂਡ ਦੁਆਰਾ ਇਹ ਜੋ ਅਟੈਕਸ ਹੋਏ ਨੇ ਹੂਥੀ ਰਿਬੈਲਸ ਦੇ ਖਿਲਾਫ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਸਾਰੇ ਅਟੈਕਸ ਜਿਹੜੇ ਨੇ ਕੀਤੇ ਨੇ। ਰਸ਼ੀਆ ਨੇ ਇਹਨਾਂ ਅਟੈਕਸ ਨੂੰ ਸਖ਼ਤ ਸ਼ਬਦਾਂ ਦੇ ਵਿੱਚ ਜਿਹੜਾ ਉਹ ਕੰਡੈਮ ਕੀਤਾ ਹੈ। ਔਰ ਜੋ ਅਟੈਕ ਹੋਇਆ ਉਹਦੀ ਜਾਣਕਾਰੀ ਅਸੀਂ ਤੁਹਾਨੂੰ ਨਾਲ ਸਾਂਝੀ ਕਰ ਰਹੇ ਹੈਗੇ ਹਾਂ। ਫਾਈਟਰ ਜੈਟ ਸੀਗੇ, ਟੋਮਾਹੌਕ ਸੀਗੇ, ਨੇਵਲ ਸ਼ਿਪਸ ਦੇ ਜ਼ਰੀਏ ਇਹ ਸਾਰੇ ਅਟੈਕਸ ਕੀਤੇ ਗਏ ਨੇ। ਯਮਨ ਦੇ ਵਿੱਚ 16 ਲੋਕੇਸ਼ਨਸ ਦੇ ਉੱਤੇ ਇਹ ਬੜੀ ਸਟ੍ਰਾਈਕਸ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ। ਇਹਦੇ ਬਾਰੇ ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਹੈਗਾ ਕਿ ਨਾ ਜਿਹੜੀ ਸਾਡੀ ਇਹ ਸਟ੍ਰਾਈਕ ਸੀਗੀ ਆ ਜਿਹੜਾ ਹਮਲਾ ਹੋਇਆ ਯਮਨ ਦੇ ਵਿੱਚ ਉਹ ਅਮਰੀਕਾ ਦਾ ਕਹਿਣਾ ਹੈਗਾ ਕਿ ਇਹਨੂੰ ਸਪੋਰਟ ਕੀਤਾ ਹੈ ਆਸਟ੍ਰੇਲੀਆ ਨੇ, ਕੈਨੇਡਾ ਨੇ, ਬਹਿਰੀਨ ਨੇ, ਨੀਦਰਲੈਂਡਸ ਨੇ ਔਰ ਇੰਗਲੈਂਡ ਤੇ ਇਸ ਹਮਲੇ ਦੇ ਵਿੱਚ ਡਾਇਰੈਕਟਲੀ ਸ਼ਾਮਿਲ ਵੀ ਹੈ। ਸੋ ਸਾਰੇ ਐਲਾਈਜ਼ ਦਾ ਧੰਨਵਾਦ ਕੀਤਾ ਜੋ ਬਾਈਡਨ ਸਾਹਿਬ ਨੇ, ਸਾਡੇ ਕੈਨੇਡਾ ਦਾ ਵੀ ਧੰਨਵਾਦ ਕੀਤਾ ਕਿ ਯਮਨ ਦੇ ਵਿੱਚ ਜਿਹੜਾ ਇਹ ਅਟੈਕ ਕੀਤਾ ਉਹਨੂੰ ਅਸੀਂ ਕੈਨੇਡਾ ਨੇ ਵੀ ਸਪੋਰਟ ਕੀਤਾ ਹੈਗਾ, ਲੋਜਿਸਟਿਕ ਸਪੋਰਟ ਔਰ ਹੋਰ ਬੜੀ ਸਾਰੀ ਸਪੋਰਟ ਅਸੀਂ ਪ੍ਰੋਵਾਈਡ ਕੀਤੀ ਹੈ ਕੈਨੇਡਾ ਦੇ। ਪਰ ਡਾਇਰੈਕਟ ਜਿਹੜੀ ਫਰੰਟ ਦੇ ਉੱਤੇ ਲੜਾਈ ਲੜੀ ਹੈ ਜਿਹੜੇ ਫਾਈਟਰ ਜੈਟਸ, ਟੋਮਾਹੌਕਸ ਜੋ ਕੁਛ ਵੀ ਭੇਜੇ ਗਏ ਨੇ ਉਹ ਅਮਰੀਕਾ ਨੇ ਲੀਡ ਕੀਤਾ ਔਰ ਇੰਗਲੈਂਡ ਡਾਇਰੈਕਟ ਕੰਫਲਿਕਟ ਦੇ ਵਿੱਚ ਉਹਦੇ ਵਿੱਚ ਸ਼ਾਮਿਲ ਹੈ। ਇੰਗਲੈਂਡ ਨੇ ਕਿਹਾ ਕਿ ਸੈਲਫ ਡਿਫੈਂਸ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਸੀਗਾ। ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਉਹਨਾਂ ਨੇ ਜਿੱਥੇ ਇਹਨੂੰ ਸਪੋਰਟ ਕੀਤਾ ਉੱਥੇ ਹੀ ਅੱਜ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਕੀਵ ਪਹੁੰਚ ਗਏ ਨੇ ਯੂਕਰੇਨ, ਔਰ ਉਹਨਾਂ ਨੇ ਅੱਜ ਜਾ ਕੇ ਯੂਕਰੇਨ ਦੇ ਵਿੱਚ ਕਿਹਾ ਹੈਗਾ ਕਿ ਰਸ਼ੀਆ ਦੇ ਖਿਲਾਫ ਜਿਹੜੀ ਸਾਡੀ ਜੰਗ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਯੂਕਰੇਨ ਦੇ ਨਾਲ ਬਰਾਬਰ ਖੜੇ ਹਾਂ। ਔਰ ਆਖਿਰਕਾਰ ਇਹ ਹੂਥੀ ਰਿਬੈਲਸ ਕੌਣ ਨੇ, ਅੱਜ ਕੱਲ੍ਹ ਇਹਨਾਂ ਦੀ ਚਰਚਾ ਕਿਉਂ ਇੰਨੀ ਜ਼ਿਆਦਾ ਹੋ ਰਹੀ ਹੈਗੀ ਆ, ਉਹਦੀ ਡਿਟੇਲ ਰਿਪੋਰਟ ਅਸੀਂ ਚੈਨਲ ਵਾਈ ਦੇ ਉੱਤੇ ਪੇਸ਼ ਕਰਾਂਗੇ, ਬਰੀਫ 'ਚ ਅਸੀਂ ਤੁਹਾਨੂੰ ਜ਼ਰੂਰ ਦੱਸ ਦਿੰਦੇ ਹਾਂ। ਹੂਥੀ ਰਿਬੈਲ ਜਿਹੜੇ ਹੈਗੇ ਆ ਇਹ ਬੇਸਿਕਲੀ ਯਮਨ 'ਚ ਕੰਮ ਕਰਦੇ ਆ, ਬੈਕਿੰਗ ਮੰਨਿਆ ਜਾਂਦਾ ਕਿ ਇਹਨਾਂ ਨੂੰ ਇਰਾਨ ਦੀ ਕਾਫ਼ੀ ਜ਼ਿਆਦਾ ਬੈਕਿੰਗ ਹੈਗੀ ਹੈ। ਜ਼ਿਆਦਾ ਪਾਪੂਲੈਰਿਟੀ ਦੁਨੀਆ ਭਰ ਦੇ ਵਿੱਚ ਇਹਨਾਂ ਦੀ 2011 ਦੇ ਵਿੱਚ ਹੋਈ ਹੈ। ਉਸ ਵੇਲੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਪੈਲੇਸਟਾਈਨ ਦੇ ਹੱਕ ਦੇ ਵਿੱਚ ਹਮੇਸ਼ਾ ਲੜਾਈ ਲੜਾਂਗੇ, ਔਰ ਹੋਰ ਜ਼ਿਆਦਾ ਸਪੋਰਟ ਜਿਹੜੀ ਹੈ ਇਹਨਾਂ ਦੀ ਵਧੀ ਹੈ ਜਦੋਂ ਹਾਲ ਹੀ ਦੇ ਵਿੱਚ ਜਿਹੜਾ ਇਜ਼ਰਾਈਲ ਔਰ ਹਮਾਸ ਦੇ ਵਿੱਚ 7 ਅਕਤੂਬਰ ਤੋਂ ਕੰਫਲਿਕਟ ਆਇਆ ਹੈ ਅਤੇ ਹੂਥੀ ਰਿਬੈਲਸ ਨੇ ਵੀ ਐਲਾਨ ਕੀਤਾ ਹੈ ਕਿ ਅਸੀਂ ਪੈਲੇਸਟਾਈਨ ਦੇ ਨਾਲ ਹੈ ਔਰ ਹਮਾਸ ਦੇ ਨਾਲ ਮੋਢੇ ਦਾ ਮੋਢਾ ਜੋੜ ਕੇ ਅਸੀਂ ਜਿਹੜੀ ਹੈ ਲੜਾਈ ਲੜਾਂਗੇ। ਇੱਥੇ ਅਸੀਂ ਇਹ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਰੀਸੈਂਟਲੀ ਹੂਥੀ ਰਿਬੈਲਸ ਜਿਹੜੇ ਨੇ ਉਹਨਾਂ ਨੇ ਰੈੱਡ ਸੀ ਦੇ ਵਿੱਚ ਕਾਫ਼ੀ ਸਾਰੇ ਜਿਹੜੀ ਸ਼ਿਪ ਮੂਵਮੈਂਟ ਹੈਗੀ ਹੈ ਉਹਨੂੰ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੂਥੀ ਪਰਿਵਾਰ ਜਿਹੜਾ ਹੈਗਾ ਇਹ ਨਦਨ ਯਮਨ ਤੋਂ ਇਹਦੀ ਸ਼ੁਰੂਆਤ 1990s ਦੇ ਵਿੱਚ ਹੋਈ ਸੀਗੀ। ਇੱਕ ਤਰ੍ਹਾਂ ਦੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਰਿਲੀਜੀਅਸ ਔਰ ਪੋਲੀਟੀਕਲ ਮੂਵਮੈਂਟ ਦਾ ਇਹ ਰਿਜ਼ਲਟ ਸੀਗਾ। ਯਮਨ ਦੇ ਵਿੱਚ ਲੜਾਈ ਵੀ ਬੜੀ ਹੋਈ ਹੈਗੀ ਆ 2014 ਤੋਂ ਜਦੋਂ ਇਹਨਾਂ ਨੇ ਇੱਕ ਏਰੀਆ ਸੀਗਾ ਸਨਾ ਏਰੀਆ ਯਮਨ ਦੇ ਵਿੱਚ ਉਹ ਹੂਥੀ ਰਿਬੈਲਸ ਨੇ ਜਿਹੜਾ ਉਹ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀਗਾ। ਸਾਊਦੀ ਅਰੇਬੀਆ ਨੂੰ ਉਸ ਸਮੇਂ ਲੱਗਦਾ ਸੀਗਾ ਕਿਉਂਕਿ ਸਾਊਦੀ ਅਰੇਬੀਆ ਦੇ ਬਿਲਕੁਲ ਸਾਊਥ ਹੈਗਾ ਯਮਨ ਅਤੇ ਸਾਊਦੀ ਅਰੇਬੀਆ ਨੂੰ ਲੱਗਦਾ ਸੀਗਾ ਕਿ ਬਿਲਕੁਲ ਉਹਦੇ ਸਾਊਥ ਦੇ ਵਿੱਚ ਬਾਰਡਰ ਦੇ ਨੇੜੇ ਇਰਾਨ ਦਾ ਜਿਹੜਾ ਇਨਫਲੂਐਂਸ ਹੈ ਬਹੁਤ ਜ਼ਿਆਦਾ ਵੱਧਦਾ ਚਲਾ ਜਾ ਰਿਹਾ। ਅਤੇ ਫਿਰ ਸਾਊਦੀ ਅਰੇਬੀਆ ਨੇ ਉਸ ਸਮੇਂ ਬੜਾ ਵੱਡਾ ਹਮਲਾ ਕੀਤਾ ਸੀ। ਅਸੀਂ ਇੱਥੇ ਵਾਈ ਮੀਡੀਆ 'ਤੇ ਵੀ ਉਸ ਉਹਦੀ ਬੜੀ ਕਵਰੇਜ ਕਰਦੇ ਰਹੇ ਹਾਂ, ਬੜੀ ਡਿਟੇਲ 'ਚ ਅਸੀਂ ਉਹਦੀ ਚਰਚਾ ਵਾਈ ਮੀਡੀਆ ਦੇ ਰੇਡੀਓ ਵਾਏ ਚੈਨਲ ਵਾਏ ਦੇ ਉੱਤੇ ਤੁਹਾਨੂੰ ਨਾਲ ਸਾਂਝੀ ਕਰਦੇ ਰਹੇ ਹਾਂ ਉਸ ਦੌਰ ਦੇ ਵਿੱਚ 2014-16-18 ਉਹ ਸਾਰੀ ਗੱਲਬਾਤ ਜੋ ਹੋਈ ਹੈ। ਸੋ ਇਸ ਦਰਮਿਆਨ ਸਾਊਦੀ ਅਰੇਬੀਆ ਨੇ ਇੱਕ ਬੜਾ ਅਲਾਇੰਸ ਬਣਾਇਆ ਔਰ ਸਾਊਦੀ ਅਰੇਬੀਆ ਨੇ ਫਿਰ ਬੜਾ ਹਮਲਾ ਯਮਨ ਦੇ ਉੱਤੇ ਕੀਤਾ, ਖਾਸ ਕਰ ਹੂਥੀ ਰਿਬੈਲਸ ਜਿਹੜੇ ਸੀਗੇ ਉਹਨਾਂ ਦੇ ਟਾਰਗੇਟ 'ਤੇ ਸੀਗੇ। ਇਹਦੇ ਵਿੱਚ ਬਹੁਤ ਸਾਰੀਆਂ ਹੋਰ ਡਿਟੇਲਸ ਨੇ ਜੋ ਅਸੀਂ ਤੁਹਾਡੇ ਲਈ ਚੈਨਲ ਵਾਈ ਦੇ ਉੱਤੇ ਸ਼ੇਅਰ ਕਰਾਂਗੇ। ਅੱਜ ਪ੍ਰੋਮੀਨੈਂਸ ਇਸ ਲਈ ਹੈਗੀ ਹੈ ਕਿ ਹੂਥੀ ਰਿਬੈਲਸ ਜਿਹੜੇ ਨੇ ਉਹਨਾਂ ਨੇ ਇਜ਼ਰਾਈਲ ਦੇ ਉੱਤੇ ਵੀ ਜਿਹੜਾ ਉਹ ਹਮਲਾ ਕੀਤਾ। ਸੋ ਇਹਦੇ ਬਾਰੇ ਕੁਝ ਹੋਰ ਡਿਟੇਲ ਰਿਪੋਰਟ ਸ਼ੇਅਰ ਕਰਾਂਗੇ ਔਰ ਇੱਕ ਹੋਰ ਸਵਾਲ ਵੀ ਜ਼ਰੂਰ ਖੜਾ ਕਰਾਂਗੇ ਕਿ ਅਮਰੀਕਾ ਔਰ ਬ੍ਰਿਟੇਨ ਤੇ ਡਾਇਰੈਕਟਲੀ ਯਮਨ ਦੇ ਵਿੱਚ ਇਸ ਉਹਨਾਂ ਨੇ ਫਾਈਟਰ ਜੈਟ ਵੀ ਭੇਜੇ, ਨੇਵਲ ਸ਼ਿਪਸ, ਬਹੁਤ ਲੌਜਿਸਟਿਕ ਸਪੋਰਟ ਵੀ ਦਿੱਤੀ। ਬਟ ਅਮਰੀਕਾ ਔਰ ਇੰਗਲੈਂਡ ਤੋਂ ਇਲਾਵਾ ਕੈਨੇਡਾ ਵੀ, ਅੱਜ ਯਮਨ ਦੇ ਵਿੱਚ ਜੋ ਹਮਲਾ ਹੋਇਆ ਉਹਦੇ ਵਿੱਚ ਕੈਨੇਡਾ ਵੀ ਡਾਇਰੈਕਟਲੀ ਇਨਵੋਲਵ ਹੋ ਗਿਆ। ਨੋ ਡਾਊਟ ਕਿ ਆਸਟ੍ਰੇਲੀਆ, ਬਹਿਰੀਨ, ਨੀਦਰਲੈਂਡਸ, ਹੋਰ ਬੜੀ ਕੰਟਰੀਜ਼ ਤੋਂ ਵੀ ਉਹਨਾਂ ਨੂੰ ਸਪੋਰਟ ਮਿਲੀ ਹੈ। ਬਟ ਇਹਦਾ ਸਾਡੇ ਕੈਨੇਡਾ ਦੇ ਉੱਤੇ ਕੀ ਅਸਰ ਪਏਗਾ, ਇਹਦੇ 'ਤੇ ਗੱਲ ਕਰਨਾ ਚਾਹੁੰਦੇ ਹਾਂ। ਔਰ ਪੋਲੀਟੀਕਲ ਔਰ ਇਹ ਜਿਹੜਾ ਵਾਰ ਫਰੰਟ 'ਤੇ ਸਾਈਡ ਡਿਸਕਸ ਕਰਾਂਗੇ, ਪੋਲੀਟੀਕਲ ਫਰੰਟ ਵੀ ਡਿਸਕਸ ਕਰਾਂਗੇ, ਬਟ ਟ੍ਰੇਡ ਦਾ ਕੀ ਆਸਪੈਕਟ ਹੈ, ਕਿਉਂਕਿ ਇਹ ਜਿਹੜਾ ਇਲਾਕਾ ਹੈਗਾ ਇਹ ਕੀ ਰੂਟ ਆ ਯੂਰਪ ਔਰ ਏਸ਼ੀਆ ਦੇ ਵਿੱਚ। ਔਰ ਦੁਨੀਆ ਦੇ ਵਿੱਚ ਜੇ ਅਸੀਂ ਸ਼ਿਪਿੰਗ ਟ੍ਰੈਫਿਕ ਦੀ ਗੱਲ ਕਰੀਏ ਤਾਂ ਇਹ ਏਰੀਆ 15% ਵਰਲਡ ਦਾ ਸ਼ਿਪਿੰਗ ਟ੍ਰੈਫਿਕ ਸਿਰਫ ਇਸ ਏਰੀਆ ਤੋਂ ਜਾਂਦਾ ਹੈ। ਔਰ ਜਿਹੜੀ ਹੂਥੀ ਗਰੁੱਪ ਆਖਿਰਕਾਰ ਉਹ ਕੀ ਕਰਨਾ ਕੀ ਜਾਂਦੇ ਨੇ, ਉਹਨਾਂ ਨੂੰ ਜਿਹੜਾ ਐਕਸਿਸ ਆਫ ਰੈਜ਼ਿਸਟੈਂਸ ਕਿਹਾ ਜਾਂਦਾ ਕੀ ਹੈ ਕੀ ਹੈ ਕੀ, ਔਰ ਅਸੀਂ ਦੱਸ ਦਈਏ ਕਿ ਸਲੋਗਨ ਉਹਨਾਂ ਦੇ ਬੜੇ ਸਿੱਧੇ ਨੇ, ਅਮਰੀਕਾ ਦੇ ਖਿਲਾਫ ਖੁੱਲ੍ਹ ਕੇ ਗੱਲ ਕਰਦੇ ਨੇ, ਇਜ਼ਰਾਈਲ ਦੇ ਖਿਲਾਫ ਉਹਨਾਂ ਦੇ ਸਲੋਗਨ ਨੇ, ਔਰ ਉਹ ਜੂਇਸ਼ ਕਮਿਊਨਿਟੀ ਦੇ ਖਿਲਾਫ ਵੀ ਗੱਲ ਕਰਦੇ ਨੇ, ਪਰ ਆਖਿਰਕਾਰ ਉਹ ਚਾਹੁੰਦੇ ਕੀ ਨੇ। ਔਰ ਇਰਾਨ ਦੇ ਨਾਲ ਲਿੰਕ ਤੇ ਜਗ ਜ਼ਾਹਿਰ ਨੇ, ਬਟ ਇਰਾਨ ਕਿੰਨਾ ਕੁ ਉਹਨਾਂ ਨੂੰ ਬੈਕ ਕਰਦਾ ਹੈ, ਲਿਬਨਾਨ ਕਿੰਨੀ ਕੁ ਉਹਨਾਂ ਨੂੰ ਫੰਡਿੰਗ ਦਿੰਦਾ ਹੈਗਾ, ਇਹ ਸਾਰੀ ਕੋਲੇਸ਼ਨ ਕੀ ਹੈ, ਇਹਦੇ ਬਾਰੇ ਡਿਟੇਲ ਰਿਪੋਰਟ ਅਸੀਂ ਚੈਨਲ ਵਾਈ ਦੇ ਉੱਤੇ ਪੇਸ਼ ਕਰਾਂਗੇ। ਇਸ ਤੋਂ ਬਾਅਦ ਅਗਲੀ ਵੱਡੀ ਖਬਰ ਵਾਸਤੇ ਅਸੀਂ ਸਿੱਧਾ QEW ਵੱਲ ਰੁੱਖ ਕਰ ਰਹੇ ਹੈਗੇ ਹਾਂ। ਉੱਥੇ ਇੱਕ ਬੜਾ ਐਕਸੀਡੈਂਟ ਜਿਹੜਾ ਹੋਇਆ ਹੈਗਾ, ਟਰੱਕ ਹੋਇਆ, ਜਿਹਦੇ ਨਾਲ ਕਿ QEW ਦੇ ਉੱਤੇ ਜਿਹੜਾ ਦੋਨੋਂ ਸਾਈਡਸ ਹੈਗੀਆਂ ਨੇ ਉਹ ਬੰਦ ਹੈਗੀਆਂ ਨੇ। ਔਰ ਅਸੀਂ ਤੁਹਾਨੂੰ ਦੱਸ ਦਈਏ ਕਿ ਜੋ ਸਾਨੂੰ ਹੁਣੇ ਹੀ ਕੁਝ ਦੇਰ ਪਹਿਲਾਂ ਹੀ ਲੇਟੈਸਟ ਰਿਪੋਰਟ ਮਿਲੀ ਹੈਗੀ ਹੈ ਕਿ ਸੇਂਟ ਕੈਥਰੀਨਸ ਦੇ ਨੇੜੇ ਇਹ ਹੋਇਆ ਐਕਸੀਡੈਂਟ, ਔਰ ਦੋਨੋਂ ਸਾਈਡ ਜਿਹੜੀਆਂ ਨੇ ਉਹ ਫਿਲਹਾਲ ਬੰਦ ਨੇ, ਔਰ ਕੁਛ ਟਾਈਮ ਜਿਹੜਾ ਉਹ ਲੱਗ ਸਕਦਾ ਹੈ। ਸੋ ਜੇ ਤੁਸੀਂ QEW ਫੋਰਟ ਐਰੀ ਦੀ ਤਰਫ ਜਾ ਰਹੇ ਹੋ ਜਾਂ ਤੁਸੀਂ ਵਾਪਸ ਇੱਥੇ ਟੋਰੋਂਟੋ ਵੀ ਆ ਰਹੇ ਹੋ ਤਾਂ ਦੋਨੋਂ ਤਰਫ ਜਿਹੜਾ ਐਕਸੈਸ ਹੈ ਉਹ ਬੰਦ ਹੈ। ਓਨਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਉੱਥੇ ਸੀਨ ਦੇ ਉੱਤੇ ਹੈਗੀ ਹੈ। ਅਸੀਂ ਤੁਹਾਨੂੰ ਲਗਾਤਾਰ ਰੇਡੀਓ ਵਾਏ ਦੇ ਉੱਤੇ ਔਰ ਚੈਨਲ ਵਾਏ ਦੇ ਉੱਤੇ, ਸਾਡੀ ਕੋਸ਼ਿਸ਼ ਹੋਏਗੀ ਕਿ ਜਿਹੜੀ ਬ੍ਰੇਕਿੰਗ ਨਿਊਜ਼ ਸਟਿੱਕਰ ਚੱਲ ਰਿਹਾ ਸਾਡਾ ਚੈਨਲ ਵਾਏ ਦੇ ਉੱਤੇ ਤੁਹਾਨੂੰ ਲਗਾਤਾਰ ਅਪਡੇਟ ਕਰਦੇ ਰਵਾਂਗੇ ਉਹਦੇ ਉੱਤੇ। ਔਰ ਜਦੋਂ ਉੱਥੇ ਟ੍ਰੈਫਿਕ ਖੁੱਲ੍ਹ ਜਾਏਗਾ, ਫਿਲਹਾਲ ਹਾਈਵੇ ਦੋਨੋਂ ਤਰਫ ਬੰਦ ਹੈ, ਟਫੋਰਡ ਐਕਸੈਸ ਰੋਡ ਉੱਥੇ ਵੀ ਬੰਦ ਹੈ, ਓਨਟੈਰੀਓ ਸਟਰੀਟ ਇੱਧਰ ਵੀ ਬੰਦ ਹੈ, ਸਾਰਾ ਬੰਦ ਹੈ। ਔਰ ਕਾਫੀ ਬੜਾ ਉੱਥੇ ਇਹ ਵਹੀਕਲ ਜਿਹੜਾ ਰੋਲ ਓਵਰ ਹੋਇਆ ਹੋਇਆ। ਸੋ ਇਹ ਫਿਊਲ ਟੈਂਕਰ ਸੀਗਾ, ਇਹਨੂੰ ਕਲੀਨ ਅਪ ਕਰਨ ਨੂੰ ਟਾਈਮ ਲੱਗੇਗਾ, ਕਾਫੀ ਆਵਰਸ ਲੱਗ ਸਕਦੇ ਨੇ, ਬਟ ਅਸੀਂ ਜ਼ਰੂਰ। ਔਰ ਇਹ ਵੀ ਮੰਨਿਆ ਜਾ ਰਿਹਾ ਕਿ ਦੋ ਗੱਡੀਆਂ ਟੋਟਲ ਇਨਵੋਲਵ ਸੀਗੀਆਂ, ਕੋਈ ਸੀਰੀਅਸ ਇੰਜਰੀਜ਼ ਜਿਹੜੀਆਂ, ਮੈਂ ਪ੍ਰੈਸ ਕਾਨਫਰੰਸ ਸੁਣ ਰਿਹਾ ਸੀਗਾ, OPP ਦੀ ਪ੍ਰੈਸ ਕਾਨਫਰੰਸ, ਮਤਲਬ ਮੀਡੀਆ ਨਾਲ ਦੱਸ ਰਹੇ ਸੀਗੇ, ਲੇਕਿਨ ਉਹਦੇ ਵਿੱਚ ਜੋ ਉਹਨਾਂ ਨੇ ਦੱਸੀ ਹੈਗੀ ਹੈ ਸਾਰੀ ਗੱਲਬਾਤ, ਕੋਈ ਸੀਰੀਅਸ ਇੰਜਰੀਜ਼ ਇਹਦੇ ਵਿੱਚ ਫਿਲਹਾਲ ਕੋਈ ਰਿਪੋਰਟ ਨਹੀਂ ਹੋਈਆਂ, ਬਟ ਅਸੀਂ ਲਗਾਤਾਰ ਇਹਦੀ ਖਬਰ ਦੇ ਉੱਤੇ ਨਿਗਾਹ ਸਾਡੀ ਬਰਕਰਾਰ ਹੈ। ਔਰ ਹੁਣ ਗੱਲ ਕਰਦੇ ਹਾਂ ਸਟੋਰਮ ਦੀ, ਇਹ ਦੱਸ ਦਈਏ ਕਿ ਫਰਾਈਡੇ ਸ਼ਾਮ ਤੋਂ ਜਿਹੜਾ ਇਹ ਸਟੋਰਮ ਸ਼ੁਰੂ ਹੋਣ ਜਾ ਰਿਹਾ ਹੈਗਾ ਔਰ ਸੈਟਰਡੇ ਮਾਰਨਿੰਗ ਤੱਕ ਜਿਹੜਾ ਇਹ ਸਟੋਰਮ ਰਹੇਗਾ। ਔਰ ਇਹ ਸਟੋਰਮ ਜਿਹੜਾ ਹੈਗਾ ਇਹ ਬ੍ਰਿਟਿਸ਼ ਕੋਲੰਬੀਆ, ਓਨਟੈਰੀਓ, ਕਿਊਬੈਕ ਦੇ ਕੁਝ ਪਾਰਟਸ ਦੇ ਵਿੱਚ, ਸੈਸਕੈਚੂਨ ਦੇ ਕੁਝ ਪਾਰਟਸ ਦੇ ਵਿੱਚ, ਅਲਬਰਟਾ ਦੇ ਵਿੱਚ, ਇਹ ਸਾਰੇ ਕੈਨੇਡਾ ਦੇ ਵਿੱਚ ਇਹ ਬਹੁਤ ਬੜਾ ਵਿੰਟਰ ਸਟੋਰਮ ਜਿਹੜਾ ਉਹਦਾ ਸਾਰਾ ਅਸਰ ਨਜ਼ਰ ਆਏਗਾ। ਸਦਨ ਓਨਟੈਰੀਓ ਦੀ ਅਸੀਂ ਗੱਲ ਕਰ ਲੈਂਦੇ ਹੈਗੇ ਹਾਂ ਕਿ 15-20 ਸੈਂਟੀਮੀਟਰ ਤੱਕ ਸਨੋਫਾਲ ਹੋਣ ਦੇ ਆਸਾਰ ਨੇ, ਔਰ ਅੱਜ ਫਰਾਈਡੇ ਸ਼ਾਮ ਤੋਂ ਜਿਹੜਾ ਸਟੋਰਮ ਸ਼ੁਰੂ ਹੋਏਗਾ, ਸੈਟਰਡੇ ਤੱਕ ਜਿਹੜਾ ਇਹ ਸਟੋਰਮ ਚੱਲੇਗਾ। ਕੈਨੇਡਾ ਦੇ ਲੀਡਰ ਆਫ ਦ ਅਫੀਸ਼ੀਅਲ ਓਪੋਜੀਸ਼ਨ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਵ ਜਿਹੜੇ ਹੈਗੇ ਨੇ ਉਹ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਨੇ। ਇਹ 2024 ਦੀ ਇਹ ਪਹਿਲੀ ਪ੍ਰੈਸ ਕਾਨਫਰੰਸ ਹੈਗੀ ਹੈ ਪੀਅਰ ਪੋਲੀਵ ਸਾਹਿਬ ਦੀ। ਵਿਨੀਪੈਗ ਦੇ ਵਿੱਚ ਅੱਜ ਉਹ ਸਵੇਰੇ ਉਹ ਪ੍ਰੈਸ ਕਾਨਫਰੰਸ ਕਰ ਰਹੇ ਨੇ, ਜਿਹਦੇ ਵਿੱਚ ਕਿ ਉਹਨਾਂ ਨੇ ਕਿਹਾ ਹੈਗਾ ਕਿ ਇਸ ਵੇਲੇ ਕੈਨੇਡਾ ਦੇ ਜੋ ਹਾਲਾਤ ਨੇ ਉਹ ਸਹੀ ਨਹੀਂ ਹੈਗੇ ਨੇ, ਔਰ ਬਹੁਤ ਸਾਰੀ ਚੀਜ਼ਾਂ ਦੇ ਉੱਤੇ ਜੋ ਟਰੂਡੋ ਸਾਹਿਬ ਦੀ ਕਾਰਗੁਜ਼ਾਰੀ ਹੈ ਉਹਨਾਂ ਦੇ ਉੱਤੇ ਪੀਅਰ ਪੋਲੀਵ ਸਾਹਿਬ ਅੱਜ ਸਵੇਰੇ ਹੋਈ ਵਿਨੀਪੈਗ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਆ ਉਹਦੇ ਵਿੱਚ ਸਵਾਲ ਖੜੇ ਕਰ ਰਹੇ ਨੇ। ਅਸੀਂ ਦੱਸ ਦਈਏ ਕਿ ਪੀਅਰ ਪੋਲੀਵ ਹੁਣਾਂ ਦੇ ਨਾਲ ਹਾਲ ਹੀ ਦੇ ਵਿੱਚ ਵਾਈ ਮੀਡੀਆ ਨੇ ਵੀ ਇੱਕ ਐਕਸਕਲੂਸਿਵ ਈਅਰ ਐਂਡ 2023 ਦੇ ਵਿੱਚ ਕਿੱਦਾਂ ਦੀ ਕਾਰਗੁਜ਼ਾਰੀ ਰਹੀ, ਈਅਰ ਐਂਡ ਇੱਕ ਇੰਟਰਵਿਊ ਕੀਤਾ ਸੀਗਾ, ਉਹਦੀਆਂ ਕੁਝ ਝਲਕੀਆਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਹਾਂ। ਔਰ ਉਸ ਤੋਂ ਇਲਾਵਾ ਅੱਜ ਪੀਅਰ ਪੋਲੀਵ ਸਾਹਿਬ ਨੇ ਜੋ ਪਹਿਲੀ ਪ੍ਰੈਸ ਕਾਨਫਰੰਸ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ 2024 ਦੀ, ਉਹਦੇ ਵਿੱਚ ਵਿਨੀਪੈਗ ਦੇ ਵਿੱਚ ਉਹ ਕਈ ਮੁੱਦਿਆਂ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ, ਕਾਰਬਨ ਟੈਕਸ ਦੀ ਉਹ ਗੱਲ ਕਰ ਰਹੇ ਨੇ, ਇਸ ਤੋਂ ਇਲਾਵਾ ਇਕਨੋਮੀ ਔਰ ਹੋਰ ਕਈ ਮੁੱਦਿਆਂ ਤੇ ਉਹ ਗੱਲਬਾਤ ਕਰ ਰਹੇ ਨੇ। ਔਰ ਹੁਣ ਅਸੀਂ ਗੱਲ ਕਰਦੇ ਹਾਂ ਹਾਲ ਹੀ ਦੇ ਵਿੱਚ ਜੋ ਇੱਕ ਕਾਲਜ ਦਾ ਮਾਮਲਾ, ਐਲਗੋਮਾ ਯੂਨੀਵਰਸਿਟੀ ਦਾ ਜਾਂ ਕਾਲਜ ਦਾ ਜੋ ਮਾਮਲਾ ਸਾਹਮਣੇ ਆਇਆ ਸੀ ਉਹਦੇ ਵਿੱਚ 132 ਸਟੂਡੈਂਟਸ ਦਾ ਮਾਮਲਾ ਸਾਹਮਣੇ ਆਇਆ ਸੀ। 132 ਸਟੂਡੈਂਟਸ ਜਿੱਥੇ ਕਿ ਪ੍ਰੋਟੈਸਟ ਵੀ ਕਰ ਰਹੇ ਸੀਗੇ, ਹੋਰ ਵੀ ਕਾਫੀ ਸਟੂਡੈਂਟਸ ਉਹਨਾਂ ਦੇ ਨਾਲ ਜੁੜੇ ਜਿਨ੍ਹਾਂ ਨੇ ਕਿ ਐਲਗੋਮਾ ਦੇ ਬਾਹਰ ਪ੍ਰੋਟੈਸਟ ਵੀ ਕੀਤੇ ਆ। ਇਸ ਮਾਮਲੇ ਦੇ ਵਿੱਚ ਜੋ ਖਬਰ ਸਾਡੇ ਕੋਲ ਪਹੁੰਚੀ ਹੈ, ਸਟੂਡੈਂਟਸ ਜਿਨ੍ਹਾਂ ਨੂੰ ਕਿ ਇੱਕ ਸਬਜੈਕਟ ਦੇ ਵਿੱਚ ਫੇਲ ਕਰ ਦਿੱਤਾ ਗਿਆ ਸੀ, ਉਸ ਮਾਮਲੇ 'ਚ ਉਹ ਇਨਸਾਫ ਮੰਗ ਰਹੇ ਸੀ, ਨਿਆਂ ਮੰਗ ਰਹੇ ਸੀ। ਇਹ ਮਾਮਲਾ ਜਿਹੜਾ ਹੈ ਉਹ ਕਾਫੀ ਜ਼ਿਆਦਾ ਹੈਡਲਾਈਨਸ ਬਣ ਰਿਹਾ ਹੈਗਾ ਪਿਛਲੇ ਕੁਛ ਦਿਨਾਂ ਤੋਂ, ਔਰ ਜਿਹਦੇ ਕਾਰਨ ਕਿ ਮੀਡੀਆ ਦੇ ਵਿੱਚ ਵੀ ਇਹਦੀ ਕਾਫੀ ਜ਼ਿਆਦਾ ਚਰਚਾ ਚੱਲ ਰਹੀ ਹੈ। ਹੁਣ ਜੋ ਮਾਮਲਾ ਜੋ ਸਾਹਮਣੇ ਆਇਆ ਸਾਡੇ ਕੋਲ, ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆ ਉਹਨਾਂ ਨੇ ਕਾਫੀ ਜ਼ਿਆਦਾ ਪ੍ਰੋਟੈਸਟ ਕੀਤੇ ਨੇ। ਸੋ ਸੀ ਕੀ ਇਹ ਮਾਮਲਾ, ਟੋਟਲ ਜਿਹੜਾ ਮਾਮਲਾ ਜੋ ਸਾਡੇ ਕੋਲ ਆਇਆ ਹੈਗਾ ਉਹ ਹੈਗਾ COSC 3707 ਟੈਕਨੀਕਸ ਆਫ ਸਿਸਟਮ ਅਨੈਲਿਸਿਸ, ਇਹ ਇੱਕ ਉਹਨਾਂ ਦਾ ਸਬਜੈਕਟ ਸੀਗਾ ਇਸ ਕੋਰਸ ਦੇ ਵਿੱਚ। ਟੋਟਲ ਜੋ ਖਬਰ ਆ ਰਹੀ ਹੈ ਕਿ 230 ਸਟੂਡੈਂਟਸ ਜਿਹੜੇ ਨੇ ਉਹਨਾਂ ਨੇ ਕੋਰਸ ਲਿਆ ਸੀ, 230 ਸਟੂਡੈਂਟਸ ਨੇ, ਉਹਦੇ ਵਿੱਚੋਂ 132 ਜਿਹੜੇ ਸਟੂਡੈਂਟਸ ਨੇ ਉਹ ਇਹਦੇ ਵਿੱਚ ਫੇਲ ਹੋ ਗਏ ਸੀ, ਪਹਿਲਾਂ ਕਿਹਾ ਗਿਆ ਸੀ ਫੇਲ ਹੋਇਆ। ਹੁਣ ਅਸੀਂ ਦੱਸ ਦਈਏ ਕਿ ਉਸ ਤੋਂ ਬਾਅਦ ਫਿਰ ਇਹ ਕੰਪਿਊਟਰ ਸਾਇੰਸਿਸ ਦਾ ਇੱਕ ਪ੍ਰੋਗਰਾਮ ਹੈ, ਔਰ ਜਦੋਂ ਫੇਲ ਹੋਏ ਤਾਂ ਉਹਨਾਂ ਨੇ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ ਕਿ ਗਲਤ ਤਰੀਕੇ ਦੇ ਨਾਲ ਉਹਨਾਂ ਨੂੰ ਐਸਾ ਕੀਤਾ ਗਿਆ। ਹੁਣ ਇੱਕ ਜੋ ਯੂਨੀਵਰਸਿਟੀ ਨੇ ਇੱਕ ਪ੍ਰੈਸ ਰਿਲੀਜ਼ ਵੀ ਜਾਰੀ ਕੀਤੀ ਸੀ ਸਾਡੇ ਮੀਡੀਆ ਲਈ, ਉਹਨਾਂ ਨੇ ਕਿਹਾ ਹੈ ਕਿ ਅਸੀਂ ਯੂਨੀਵਰਸਿਟੀਜ਼ ਦੀਆਂ ਪਾਲਿਸੀਜ਼ ਔਰ ਪ੍ਰੋਸੀਜਰਸ ਪ੍ਰੋਪਰ ਫੋਲੋ ਕਰ ਰਹੇ ਹੈਗੇ ਹਾਂ, ਔਰ ਕੋਰਸ ਇੰਸਟ੍ਰਕਟਰ ਜਿਹੜਾ ਉਹਨਾਂ ਨੇ ਇੱਕ ਸਟੈਂਡਰਡ ਬੈਲ ਕਰਵ ਜਿਹੜਾ ਲਗਾਇਆ ਉਹਦੇ ਜ਼ਰੀਏ ਇਹ ਸਾਰਾ ਕੁਝ ਹੋਇਆ, ਜਿਹਦੇ ਨਾਲ ਕਿ ਹੁਣ ਜੋ ਨਵੀਂ ਰਿਪੋਰਟ ਆਈ ਉਹਦੇ ਮੁਤਾਬਿਕ 61 ਹੋਰ ਐਡੀਸ਼ਨਲ ਸਟੂਡੈਂਟਸ ਜਿਹੜੇ ਨੇ ਉਹਨਾਂ ਨੂੰ ਪਾਸ ਕਰ ਦਿੱਤੇ ਗਏ ਹੈਗੇ ਆ, ਔਰ ਜਿਹੜੇ ਕੁਛ ਹੋਰ ਐਡੀਸ਼ਨਲ ਸਟੂਡੈਂਟਸ ਜਿਹਨਾਂ ਨੂੰ ਤਾਂ ਪਾਸ ਕਰ ਦਿੱਤਾ ਗਾ ਉਹ ਤਾਂ ਠੀਕ ਹੈ, ਜਿਹੜੇ ਨਹੀਂ ਪਾਸ ਹੋਏ ਦੁਬਾਰਾ ਤੋਂ ਉਹਨਾਂ ਨੂੰ ਇੱਕ ਮੌਕਾ ਵੀ ਦਿੱਤਾ ਜਾ ਰਿਹਾ ਕਿ ਤੁਸੀਂ ਦੁਬਾਰਾ ਤੋਂ ਜਿਹੜਾ ਹੈਗਾ ਆਪਣਾ ਰਿਵਿਊ ਕਰ ਸਕਦੇ ਹੋ, ਦੁਬਾਰਾ ਤੋਂ ਐਗਜ਼ਾਮ ਦੇ ਵਿੱਚ ਬੈਠ ਸਕਦੇ ਹੈਗੇ ਹੋ। ਹੁਣ ਇਹ ਵੀ ਕੁਛ ਖਬਰ ਆ ਰਹੀ ਹੈ, ਕੁਛ ਐਲੀਗੇਸ਼ਨ ਇਹ ਵੀ ਲਗਾਏ ਜਾ ਰਹੇ ਨੇ ਕਿ ਕਿਆ ਕੁਛ ਲੋਕਾਂ ਨੇ ਫੇਰ ਤਰੀਕੇ ਦੇ ਨਾਲ ਵੀ ਐਗਜ਼ਾਮ ਦਿੱਤੇ ਆ, ਜਾਂ ਕੋਈ ਚੀਟਿੰਗ ਤਾਂ ਨਹੀਂ ਕੁਛ ਲੋਕਾਂ ਨੇ ਕੀਤੀ, ਉਹ ਵੀ ਸਾਰਾ ਕੁਛ ਰਿਵਿਊ ਕੀਤਾ ਜਾ ਰਿਹਾ। ਲੇਕਿਨ ਓਵਰਆਲ ਇਹ ਕਿਉਂ ਐਸਾ ਹੋਇਆ, ਕੀ ਗੱਲਬਾਤ ਆ, ਇਹਦੇ ਉੱਤੇ ਇੱਕ ਡਿਟੇਲ ਜਿਹੜੀ ਰਿਪੋਰਟ ਹੈ ਜਾਂ ਡਿਟੇਲ ਜਾਂਚ ਦੀ ਵੀ ਜਿਹੜੀ ਹੁਣ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹਦੇ ਵਿੱਚ ਕਿਆ ਐਲਗੋਮਾ ਯੂਨੀਵਰਸਿਟੀ ਜਿਹੜੀ ਹੈ ਉਹਦੀ ਕੋਈ ਗਲਤੀ ਸੀਗੀ, ਸਟੂਡੈਂਟਸ ਪਹਿਲਾਂ ਫੇਲ ਸੀਗੇ ਹੁਣ ਕਿਉਂ ਪਾਸ ਹੋਏ ਨੇ, ਕਿਉਂ ਇਹ ਪ੍ਰੋਟੈਸਟ ਹੋ ਰਹੇ ਨੇ, ਔਰ ਆਖਿਰਕਾਰ ਕਿਆ ਇਹਦੇ ਵਿੱਚ ਕੋਈ ਰਿਵਿਊ ਦੀ ਜ਼ਰੂਰਤ ਹੈਗੀ ਔਰ ਇਹਦੇ ਵਿੱਚ ਕੋਈ ਸੁਧਾਰ ਦੀ ਜ਼ਰੂਰਤ ਹੈ, ਇਹਦੇ ਬਾਰੇ ਇੱਕ ਡਿਟੇਲ ਰਿਪੋਰਟ ਅਸੀਂ ਤੁਹਾਡੇ ਲਈ ਇਸ ਹਫ਼ਤੇ ਚੈਨਲ ਵਾਈ ਦੇ ਉੱਤੇ ਪੇਸ਼ ਕਰਾਂਗੇ। ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਆ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ, ਕੁਛ ਮੈਂ ਹੋਰ ਕੈਨੇਡਾ ਦੀਆਂ ਖਬਰਾਂ ਨੇ ਔਰ ਕੁਛ ਇੰਟਰਨੈਸ਼ਨਲ ਨਿਊਜ਼ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨੀਆਂ ਖਬਰਾਂ ਇੰਡੀਆ ਤੋਂ। 20+ ਨਿਊਜ਼ ਦਾ ਸਾਡਾ ਤੁਹਾਡੇ ਨਾਲ ਵਾਅਦਾ ਹੈ, ਉਹ ਅਸੀਂ ਜ਼ਰੂਰ ਪੂਰੀ ਕਰਾਂਗੇ। ਔਰ ਰਾਮ ਮੰਦਿਰ ਦੇ ਉੱਤੇ ਅੱਜ ਕਾਂਗਰਸ ਦਾ ਤਾਜ਼ਾ ਬਿਆਨ ਆਇਆ ਔਰ ਬਹੁਤ ਸਾਰੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ, ਸੋ ਕਿਆ ਉਹਦੇ ਵਾਸਤੇ ਇਸ਼ੂ ਹੋ ਸਕਦਾ ਹੈਗਾ ਰਾਮ ਮੰਦਿਰ ਦੇ ਮੁੱਦੇ ਦੇ ਉੱਤੇ ਕਾਂਗਰਸ ਵਾਸਤੇ। ਬੀਜੇਪੀ ਕੀ ਕਹਿ ਰਹੀ ਹੈ, ਅਟਲ ਸੇਤੂ ਉੱਥੇ ਨਵੀਂ ਮੁੰਬਈ ਦੇ ਵਿੱਚ ਪ੍ਰੋਜੈਕਟ ਨੂੰ ਇਨੋਗਰੇਟ ਕੀਤਾ ਗਿਆ, ਕੀ ਹੈ ਅਟਲ ਸੇਤੂ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ। ਅਡਵਾਨੀ ਸਾਹਿਬ ਦਾ ਬਿਆਨ ਆਈ ਐਮ ਸ਼ੋਰ ਤੁਸੀਂ ਲੋਕਾਂ ਨੇ ਸੁਣਿਆ ਹੋਣਾ, ਤੇ ਕੀ ਕਹਿ ਰਹੇ ਨੇ ਅਡਵਾਨੀ ਸਾਹਿਬ ਮੋਦੀ ਸਾਹਿਬ ਦੇ ਬਾਰੇ, ਰਾਮ ਮੰਦਿਰ ਦੀ ਇਨੋਗਰੇਸ਼ਨ ਦੇ ਬਾਰੇ, ਸੋ ਉਹ ਵੀ ਗੱਲ ਕਰਾਂਗੇ। ਡੋਨਲਡ ਟਰੰਪ ਸਾਹਿਬ ਦੀ ਜਿਹੜੀ ਇਸ ਵੇਲੇ ਫਰੌਡ ਟ੍ਰਾਇਲ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਉਹ ਮਾਮਲਾ ਕਿੱਥੇ ਖੜਾ ਹੈਗਾ, ਵੇਅਰ ਡਸ ਦੈਟ ਸਟੈਂਡ, ਵਿਲ ਅਪਡੇਟ ਯੂ ਔਨ ਦੈਟ ਐਸ ਵੈਲ। ਅੱਜ ਇੱਕ ਬੁੱਕ ਜਿਹੜੀ ਆਈ ਹੈਗੀ ਆ ਮਹਾਤਮਾ ਗਾਂਧੀ ਹੋਣਾਂ ਦੇ ਉੱਤੇ, ਔਰ ਉਹਦੇ ਬਾਰੇ ਅਜੀਤ ਦੋਵਾਲ, ਬੜੀ ਦੇਰ ਬਾਅਦ ਉਹਨਾਂ ਦੀ ਸਟੇਟਮੈਂਟ ਆਈ ਹੈ, ਅੱਜ ਕੱਲ੍ਹ ਦੇ ਮਿਸਿੰਗ ਸੀਗੇ ਐਕਸ਼ਨ 'ਚ, ਸੋ ਉਹਨਾਂ ਦੇ ਬਾਰੇ ਵੀ ਜ਼ਰੂਰ ਗੱਲਬਾਤ ਕਰਾਂਗੇ। ਔਰ ਬੀਜੇਪੀ ਜੋ ਇੱਕ ਗੱਲ ਬਾਰ ਬਾਰ ਦੁਹਰਾ ਰਹੀ ਹੈ, ਉਹ ਗੱਲ ਕੀ ਹੈ, ਇੱਕ ਗੱਲ ਉਹ ਬਹੁਤ, ਇੱਕ ਤਾਂ ਰਾਮ ਮੰਦਿਰ ਦੀ ਤਾਂ ਗੱਲ ਹੋ ਹੀ ਰਹੀ ਹੈਗੀ ਹੈ, ਉੱਧਰੋਂ ਭਾਰਤ ਕਾਂਗਰਸ ਭਾਰਤ ਜੋੜੋ ਨਿਆਂ ਯਾਤਰਾ ਦੀ ਗੱਲ ਕਰ ਰਹੀ ਹੈ ਕਾਂਗਰਸ ਪਾਰਟੀ, ਲੇਕਿਨ ਇੱਕ ਗੱਲ ਬੀਜੇਪੀ ਬਾਰ ਬਾਰ ਦੁਹਰਾ ਰਹੀ ਹੈ, ਬਹੁਤ ਇੰਪੋਰਟੈਂਟ ਗੱਲ ਆ ਉਹ, ਔਰ ਉਹਦੇ 'ਤੇ ਵੀ ਚਰਚਾ ਕਰਨੀ ਜ਼ਰੂਰੀ ਹੈ, ਕੀ ਉਹ ਗੱਲ ਹੈ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਔਰ ਕੱਲ੍ਹ ਅਸੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦਾ ਜਿਹੜਾ ਇੰਟਰਵਿਊ ਕੀਤਾ, ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਬਹੁਤ ਪਸੰਦ ਕੀਤਾ, ਕਾਫੀ ਉਹਦੀ ਵਧੀਆ ਫੀਡਬੈਕ ਵੀ ਆਈ ਹੈ। ਇਨ ਕੇਸ ਤੁਸੀਂ ਨਹੀਂ ਦੇਖ ਸਕੇ ਹੋ ਤਾਂ ਇਸ ਵੀਕਐਂਡ ਦੇ ਉੱਤੇ ਮੈਂ ਦੁਬਾਰਾ ਦੱਸ ਦਵਾਂ ਵੀ ਚੈਨਲ ਵਾਈ ਦੇ ਉੱਤੇ ਤੁਸੀਂ ਦੇਖ ਲੈਣਾ, ਔਰ ਮੈਂ ਖੁਦ ਵੀ ਕਹਾਂਗਾ ਕਿ ਵੈਰੀ ਇੰਸਪਾਇਰਿੰਗ ਉਹ ਇੰਟਰਵਿਊ ਸੀਗਾ ਕੁੰਵਰ ਵਿਜੇ ਪ੍ਰਤਾਪ ਸਾਹਿਬ ਦੇ ਨਾਲ। ਮੈਂ ਇੱਥੇ ਧੰਨਵਾਦ ਕਰਾਂਗਾ ਢਿੱਲੋਂ ਸਾਹਿਬ ਦਾ, ਤੇ ਉਹਨਾਂ ਨੇ ਇੰਟਰੋਡਿਊਸ ਕਰਾਇਆ ਸੀ ਮੈਨੂੰ, ਉਸ ਵੇਲੇ ਪੰਜਾਬ ਪੁਲਿਸ ਦੇ ਵਿੱਚ ਸੀਗੇ, ਔਰ ਮੈਂ ਇਹਨਾਂ ਦੀ ਸ਼ਖਸੀਅਤ ਤੋਂ ਬੜਾ ਪ੍ਰਭਾਵਿਤ ਹੋਇਆ, ਕਿਉਂਕਿ ਪੁਲਿਸ ਦੇ ਵਿੱਚ ਇੰਨੀ ਸੀਨੀਅਰ ਪੋਜੀਸ਼ਨ ਦੇ ਉੱਤੇ ਰਹਿੰਦੇ ਆ, ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ। ਫਿਰ ਉਸ ਤੋਂ ਬਾਅਦ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ, ਸੋ ਬੀਇੰਗ ਇਨ ਮੀਡੀਆ ਵੀ ਕੈਨ ਨਾਟ ਬਲਰ ਦਾ ਲਾਈਨ, ਸੋ ਮੈਂ ਇਹਨਾਂ ਦੇ ਇੰਟਰਵਿਊ ਜ਼ਰੂਰ ਕਰਦਾ, ਪਰ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਵੀ ਸਾਡਾ ਇਹਨਾਂ ਦੇ ਨਾਲ ਜਿਹੜਾ ਤਾਲੁਕ ਆ, ਦੋਸਤੀ ਹੈ, ਉਹ ਜਦੋਂ ਇਹ ਹਜੇ ਪੁਲਿਸ ਅਫਸਰ ਹੀ ਸੀਗੇ, ਔਰ ਜੋ ਉਹਨਾਂ ਨੇ ਕੰਮ ਕੀਤੇ ਨੇ ਉਹ ਕਮਾਲ ਦੇ ਕੰਮ ਕੀਤੇ ਨੇ, ਔਰ ਅੱਜ ਵੀ ਕਿਸ ਤਰ੍ਹਾਂ ਦੀ ਇਹ ਸ਼ਖਸੀਅਤ ਨੇ, ਔਰ ਕੱਲ੍ਹ ਉਹਨਾਂ ਨੇ ਬੜੀ ਵੱਡੀ ਗੱਲ ਕੀਤੀ ਕੱਲ੍ਹ ਜਦੋਂ ਸਾਡੇ ਨੂੰ, ਔਰ ਬਹੁਤ ਖੁੱਲ੍ਹ ਕੇ ਗੱਲਾਂ ਕੀਤੀਆਂ ਕੱਲ੍ਹ ਉਹਨਾਂ ਨੇ। ਕੱਲ੍ਹ ਇਸ ਇੰਟਰਵਿਊ ਦੇ ਵਿੱਚ ਮੈਂ ਕਹਿ ਸਕਦਾ ਕਿ ਤੁਹਾਨੂੰ ਜੇ ਤੁਸੀਂ ਨਹੀਂ ਸਮਾਂ ਲੱਗ ਸਕਿਆ ਕੱਲ੍ਹ ਦੁਪਹਿਰ ਨੂੰ ਜਦੋਂ ਇੰਟਰਵਿਊ ਲਾਈਵ ਗਈ ਸੀਗੀ, ਅਤੇ ਅਸੀਂ ਇਸ ਵੀਕਐਂਡ ਦੇ ਉੱਤੇ ਚੈਨਲ ਵਾਈ ਦੇ ਉੱਤੇ ਇੰਟਰਵਿਊ ਜ਼ਰੂਰ ਦਿਖਾਵਾਂਗੇ। ਸੋ ਮੇਰੀ ਰਿਕੁਐਸਟ ਆ ਕਿ ਜ਼ਰੂਰ ਜੇ ਤੁਹਾਨੂੰ ਟਾਈਮ ਲੱਗਦਾ ਹੈ ਤੇ ਉਹ ਇੰਟਰਵਿਊ ਜ਼ਰੂਰ ਚੈਨਲ ਵਾਈ ਦੇ ਉੱਤੇ ਦੇਖਣਾ। ਟਾਈਮਿੰਗਸ ਅਸੀਂ ਹਾਈਲਾਈਟ ਕਰ ਦਿਆਂਗੇ ਚੈਨਲ ਵਾਈ ਦੇ ਉੱਤੇ ਵੀ, ਔਰ ਨਾਲ ਜਿਹੜਾ ਸਾਡਾ ਫੇਸਬੁੱਕ ਪੇਜ ਹੈ ਵਾਈ ਮੀਡੀਆ ਲਾਈਵ, ਇਹ ਤੁਸੀਂ ਫੇਸਬੁੱਕ ਪੇਜ ਜ਼ਰੂਰ ਲਾਈਕ ਕਰ ਦਿਓ ਵਾਈ ਮੀਡੀਆ ਲਾਈਵ, ਤੇ ਉਹਦੇ 'ਤੇ ਵੀ ਹਾਈਲਾਈਟ ਕਰ ਦਿਆਂਗੇ ਇਸ ਵੀਕਐਂਡ ਦੇ ਉੱਤੇ। ਸੋ ਜ਼ਰੂਰ ਮੇਰੀ ਬੇਨਤੀ ਹੈ, ਰਿਕੁਐਸਟ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਾਹਿਬ ਦੇ ਜੇ ਟਾਈਮ ਲੱਗਿਆ ਤਾਂ ਇੰਟਰਵਿਊ ਤੁਸੀਂ ਜ਼ਰੂਰ ਇਹ ਦੇਖਣਾ, ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਔਰ ਪੰਜਾਬ ਦੇ ਵਿੱਚ ਹਰ ਚੀਜ਼ 'ਤੇ ਗੱਲ ਹੋਈ ਹੈ, ਕਾਂਗਰਸ ਔਰ ਆਮ ਆਦਮੀ ਪਾਰਟੀ 'ਤੇ ਅਲਾਇੰਸ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ, ਹੋਰ ਕਈ ਮੁੱਦਿਆਂ 'ਤੇ ਗੱਲ ਹੋਈ, ਮੈਂ ਅੱਗੇ ਚੱਲ ਕੇ ਥੋੜ੍ਹੀ ਜਿਹੀ ਡਿਟੇਲ ਇੱਥੇ ਦੇ ਦਿਆਂਗਾ, ਪਰ ਲਗਭਗ ਆਈ ਥਿੰਕ ਇੱਕ ਘੰਟਾ ਡੇਢ ਘੰਟੇ ਦੇ ਆਸ ਪਾਸੇ ਸਾਰੀ ਗੱਲਬਾਤ ਹੈ। ਸੋ ਸਾਰੀ ਚੀਜ਼ 'ਤੇ ਇੱਥੇ ਮੁਸ਼ਕਿਲ ਹੋ ਜਾਏਗੀ, ਪਰ ਤੁਸੀਂ ਚੈਨਲ ਵਾਈ ਦੇ ਉੱਤੇ ਉਹ ਜ਼ਰੂਰ ਦੇਖ ਸਕਦੇ ਹੋ। ਕਾਲਸ ਬਿਲਕੁਲ ਲਵਾਂਗੇ, ਹੈਡਲਾਈਨਸ ਵੀ ਹਜੇ ਕਾਫੀ ਸਾਰੀਆਂ ਬਾਕੀ ਨੇ, ਕਾਲਸ ਵੀ ਲਵਾਂਗੇ, ਲੇਕਿਨ ਉਸ ਤੋਂ ਪਹਿਲਾਂ ਸਾਡੇ ਨਾਲ ਹਰ ਫਰਾਈਡੇ ਦੀ ਤਰ੍ਹਾਂ ਸੌਰਵ ਰਤਨ ਜੀ ਇਸ ਵੇਲੇ ਜੁੜ ਚੁੱਕੇ ਨੇ। ਸੌਰਵ ਜੀ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ, ਠੀਕ ਹੈ ਜੀ?
ਹਾਂਜੀ
ਸਰ, ਕੀ ਹਾਲ ਹੈ, ਠੀਕ ਹੈ ਸੌਰਵ ਜੀ?
ਬਹੁਤ ਵਧੀਆ ਸਰ, ਤੁਸੀਂ ਸੁਣਾਓ ਕੀ ਹਾਲ ਹੈ ਜੀ?
ਸਰ ਬਹੁਤ ਵਧੀਆ, ਮੇਹਰ ਹੈ ਪਰਮਾਤਮਾ ਦੀ, ਬਹੁਤ ਸ਼ੁਕਰ ਹੈ। ਔਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈਗਾ ਕਿ ਪਹਿਲਾਂ ਤੇ ਸਰ ਇਹ ਦੱਸੋ ਕਿ ਜਿਹੜੀ ਕੈਨੇਡੀਅਨਸ ਦੀ ਮੈਂ ਗੱਲ ਸੁਣ ਰਿਹਾ ਕਿ ਔਰ ਸਰਵੇ ਵੀ ਅਸੀਂ ਦੇਖ ਰਹੇ ਹਾਂ ਕਿ ਉਹ ਕਹਿੰਦੇ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਜਿਹੜਾ ਆਮ ਕੈਨੇਡੀਅਨ ਹੈ ਉਹ ਥੋੜਾ ਜਿਹਾ ਉਹਦੇ ਬਾਰੇ ਕੰਸਰਨਡ ਹੈ ਕਿ ਇਕੋਨਮੀ ਕਿੱਦਾਂ ਦੀ ਹੋਏਗੀ ਗਲੋਬਲ ਲੈਵਲ ਦੇ ਉੱਤੇ। ਮਿਡਲ ਈਸਟ ਦੇ ਵਿੱਚ ਜੰਗ ਜਾਰੀ ਹੈ, ਉਧਰੋਂ ਯੂਕਰੇਨ ਰਸ਼ੀਆ ਦਾ ਮਾਮਲਾ ਵੀ ਨਹੀਂ ਨਿਪਟਿਆ, ਕੈਨੇਡਾ ਦੀ ਇਕੋਨਮੀ ਇਸ ਸਾਲ ਵੀ ਕੋਈ ਬਹੁਤ ਤੇਜ਼ੀ ਨਾਲ ਚੱਲਣ ਦੇ ਅਸਾਰ ਫਿਲਹਾਲ ਨਜ਼ਰ ਨਹੀਂ ਆ ਰਹੇ। ਸੋ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਆਮ ਜਿਹੜਾ ਕੈਨੇਡੀਅਨ ਹੈ ਉਹਦੇ ਬਾਰੇ ਕੀ ਸੋਚਦੇ ਹੋ, ਔਰ ਸਿਟੀ ਤੋਂ ਲੈ ਕੇ ਪ੍ਰੋਵਿੰਸ ਤੋਂ ਲੈ ਕੇ ਫੈਡਰਲ ਲੈਵਲ ਤੱਕ ਟੈਕਸਿਸ ਵਧਣ ਦੀ ਵੀ ਜਿਹੜੀ ਗੱਲਬਾਤ ਹੈ ਕਹੀ ਜਾ ਰਹੀ ਹੈ। ਸੋ ਥੋੜੀ ਜਿਹੀ ਅਨਸਰਟੇਨਟੀ ਆ, ਤੁਸੀਂ ਦੱਸੋ ਤੁਹਾਡੇ ਕੀ ਵਿਚਾਰ ਨੇ?
ਦੇਖੋ ਪਤਾ ਕੀ ਹੈਗਾ, ਆਈ ਮੀਨ ਸਰਟਨ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸਾਨੂੰ ਇੰਟਰੋਸਪੈਕਟ ਕਰਨ ਦੀ ਲੋੜ ਹੈਗੀ ਹੈ, ਔਰ ਉਹਦੇ ਵਿੱਚ ਨਾ ਹੁਣ ਅਨਸਰਟਨਟੀ ਇਸ ਕਰਕੇ ਵੱਧਦੀ ਜਾ ਰਹੀ ਹੈਗੀ ਹੈ ਕਿ ਜਿਹੜੀ ਕੈਨੇਡਾ ਦੀ ਜਿਹੜੀ ਐਫੀਸ਼ੀਐਂਸੀ ਹੈਗੀ ਆ ਇਨ ਟਰਮਸ ਆਫ ਕਿ ਇਹ ਨੈਟ ਡੈਟ ਫਰੀ ਨੇਸ਼ਨ ਰਿਹਾ ਹੈਗਾ, ਇਹਦੀ ਇੰਟਰਨਲ ਇਕਾਨਮੀ ਸਟਰੋਂਗ ਰਹੀ ਹੈ, ਇਮੀਗ੍ਰੇਸ਼ਨ ਇਹਨਾਂ ਦੀ ਸੋਲਿਡ ਹੋਣ ਕਰਕੇ ਡਿਮਾਂਡ ਕ੍ਰੀਏਸ਼ਨ ਵਧੀਆ ਰਹੀ, ਰਿਸੋਰਸਫੁਲ ਨੇਸ਼ਨ ਹੋਣ ਕਰਕੇ ਪਿਛਲੇ ਜਿਹੜੇ 2015 ਤੋਂ ਪਿੱਛੇ ਚੱਲੀਏ ਤੇ 25 ਸਾਲ ਬਹੁਤ ਵਧੀਆ ਨਿਕਲੇ, ਕੈਨੇਡਾ ਆਮ ਤੌਰ ਤੇ ਆਪਣੇ ਆਪ ਨੂੰ ਬੈਲੈਂਸ ਕਰ ਗਿਆ। ਟ੍ਰੇਡਿੰਗ ਪਾਰਟਨਰ ਇਹਨਾਂ ਦੇ ਹਮੇਸ਼ਾ ਅਮਰੀਕਾ ਤੇ ਮੈਕਸੀਕੋ ਹੀ ਰਹੇ ਹੈਗੇ ਆ, ਤੇ ਕੈਨੇਡਾ ਦੀ ਜਿਹੜੀ ਆਪਣੀ ਇੰਡਸਟਰੀ ਹੈ ਦੋ ਦੇਅਰ ਲੋਟ ਆਫ ਕੰਪਨੀਜ਼ ਓਵਰ 2000 ਕੰਪਨੀਜ਼ ਵਿਚ ਆਰ ਡੂਇੰਗ ਬਿਜ਼ਨਸ ਇਨ ਇੰਡੀਆ, ਬਟ ਓਵਰਆਲ ਜਿਹੜੀ ਪ੍ਰੋਡਕਟੀਵਿਟੀ ਹੈਗੀ ਹੈ ਕੈਨੇਡਾ ਦੀ ਇਨ ਟਰਮਸ ਆਫ ਨੈਟ ਗਲੋਬਲ ਟ੍ਰੇਡ ਵਿਦ ਰੈਸਟ ਆਫ ਏਸ਼ੀਆ ਐਸ ਵੈਲ ਐਸ ਯੂਰਪ ਉਹ ਕੋਈ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰਫੁੱਲਿਤ ਨਹੀਂ ਹੋਇਆ ਐਜ਼ ਅਪੋਜ ਟੂ US ਐਂਡ ਮੈਕਸੀਕੋ ਜਿੱਥੇ ਅਸੀਂ ਰਾ ਮਟੀਰੀਅਲ ਸਪਲਾਇਰ ਤਾਂ ਹੈਗੇ ਆ ਪਰ ਫਿਨਿਸ਼ਡ ਪ੍ਰੋਡਕਟ ਜਿਹੜਾ ਹੈਗਾ ਅਸੀਂ ਐਂਡ ਯੂਜ਼ਰ ਬਣੇ ਹੋਏ ਹੈਗੇ ਆ। ਔਰ ਫਾਈਨੈਂਸ਼ੀਅਲ ਸਿਸਟਮ ਦੀ ਜਿਹੜੀ ਸਟਰੈਂਥ ਸੀਗੀ ਕਿਉਂਕਿ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਪ੍ਰੋਟੈਕਟਿਵ ਜਿਹੜਾ ਹੈਗਾ ਫਾਈਨੈਂਸ਼ੀਅਲ ਸਿਸਟਮ ਹੈਗਾ ਸਾਡਾ ਆਲਸੋ ਲਾਈਕ ਟੈਲੀਕਮਿਊਨੀਕੇਸ਼ਨ, ਮੈਂ ਬਹੁਤ ਜ਼ਿਆਦਾ ਨਾਮ ਹੀ ਲਊਂਗਾ ਕਿਉਂਕਿ ਪ੍ਰੋਗਰਾਮ ਬਹੁਤ ਲੰਬਾ ਹੋ ਜਾਏਗਾ, ਲੇਕਿਨ ਉਹਦੇ ਵਿੱਚ ਜਿਹੜੀਆਂ ਪ੍ਰੋਟੈਕਟਿਵ ਮੈਜਰਸ ਰਹੇ ਹੈਗੇ ਨੇ ਉਹਨਾਂ ਨੇ ਲੋਕਲ ਪਲੇਅਰਸ ਦੀ ਡੋਮੀਨੈਂਸ ਨੂੰ ਉਹ ਰੱਖਿਆ ਹੈਗਾ ਮੁੱਖ ਤੌਰ ਦੇ ਉੱਪਰ। ਦੇਖੋ ਪਿਛਲੇ 5 ਸਾਲਾਂ ਦੇ ਵਿੱਚ ਕੋਵਿਡ ਆਇਆ, ਕੋਵਿਡ ਆਉਣ ਦੇ ਨਾਲ ਬਹੁਤ ਸਾਰੀਆਂ ਡਿਸਰਪਸ਼ਨਸ ਆਈਆਂ, ਗਲੋਬਲ ਇਕਾਨਮੀ ਹਿੱਲੀ ਤੇ ਕੈਨੇਡੀਅਨ ਗਵਰਨਮੈਂਟ ਨੇ ਸਾਰਾ ਦਾਰੋਮਦਾਰ ਜਿਹੜਾ ਹੈਗਾ ਉਹ ਲੋਕਾਂ ਦਾ ਜਿਹੜਾ ਹੈਗਾ ਪੈਸੇ ਉਹਨਾਂ ਦੀ ਹੈਲਪ ਕਰਨ ਦੇ ਵਿੱਚ, ਜਿਹਦੇ ਨਾਲ ਮਨੀ ਸਪਲਾਈ ਬਹੁਤ ਜ਼ਿਆਦਾ ਵੱਧ ਗਈ, ਲੋਅਰ ਇੰਟਰਸਟ ਰੇਟ ਦੇ ਨਾਲ ਹਾਊਸਿੰਗ ਮਾਰਕੀਟ ਤੇ ਉਹਦੇ ਨਾਲ ਅਲਾਈਡ ਇੰਡਸਟਰੀਜ਼ ਦੀ ਜਿਹੜੀ ਹੈਗੀ ਹੈ ਪ੍ਰੋਡਕਟੀਵਿਟੀ ਨੂੰ ਇੱਕ ਸਟਾਰ ਪਰਫਾਰਮਰ ਬਣਾ ਕੇ ਪੇਸ਼ ਕਰਕੇ ਲੋਕਾਂ ਨੂੰ ਆਈ ਵੁੱਡ ਸੇ ਮਿੱਠੀ ਗੋਲੀ ਦੇ ਦਿੱਤੀ ਗਈ। ਲੇਕਿਨ ਹੋਇਆ ਕਿ ਨੈਸ਼ਨਲ ਮੀਡੀਆ ਦੇ ਉੱਪਰ ਹਾਊਸਿੰਗ ਇੱਕ ਵੈਲਥ ਕ੍ਰੀਏਸ਼ਨ ਪ੍ਰੋਪੋਜੀਸ਼ਨ ਦੇ ਤੌਰ ਤੇ ਕਦੇ ਵੀ ਦੱਸਿਆ ਜਾਂਦਾ, ਕਦੇ ਵੀ ਜਿਹੜੀ ਹੈਗੀ ਆ ਰੈਜ਼ੀਡੈਂਸ਼ੀਅਲ ਮਾਰਕੀਟ ਜਿਹੜੀ ਹੈਗੀ ਹੈ ਉਹ ਜਿਹੜੀ ਹੈਗੀ ਹੈ ਵੈਲਥ ਕ੍ਰੀਏਸ਼ਨ ਜਾਂ ਵੈਲਥ ਬਿਲਡਿੰਗ ਜਾਂ ਸੋ ਕਾਲਡ ਜਿਹੜੀ ਹੈਗੀ ਹੈ ਆਪਣੀ ਇਨਵੈਸਟਰਸ ਐਂਡ ਆਲ ਦੈਟ ਜਿਹੜਾ ਚੱਲਦਾ ਪਿਆ ਹੈਗਾ ਸ਼ਗੂਫਾ ਪਿਛਲੇ ਕਈ ਸਾਲਾਂ ਤੋਂ, ਕੀ ਉਹਨੂੰ ਉਹ ਬਹੁਤੇ ਤੌਰ ਦੇ ਉੱਪਰ ਬੈਕਅਪ ਕਰ ਸਕਦਾ? ਤਾਂ ਮੇਰਾ ਮੰਨਣਾ ਨਹੀਂ। ਔਰ ਇਹ ਸਾਡੀ ਆਪਣੀ ਇੱਕ ਕਮਿਊਨਿਟੀ ਪ੍ਰੋਬਲਮ ਹੈ ਇਹਦੇ ਵਿੱਚ ਮੈਂ ਕਹਾਂਗਾ, ਕਿਉਂਕਿ ਸਾਨੂੰ ਇਹ ਲੱਗਦਾ ਹੈਗਾ ਕਿ ਵੈਲਥ ਦਾ ਮਤਲਬ ਇਹ ਹੈਗਾ ਲੈਵਰੇਜ, ਵੈਲਥ ਦਾ ਮਤਲਬ ਇਹ ਹੈਗਾ ਕਿ ਰੀਅਲ ਸਟੇਟ ਇਨਵੈਸਟਮੈਂਟ, ਵੈਲਥ ਦਾ ਮਤਲਬ ਇਹ ਹੈਗਾ ਕਿ ਸਿੰਗਲ ਮਾਈਂਡਡ ਅਪਰੋਚ ਜਿਹੜੀ ਹੈਗੀ ਹੈ ਉਹ ਫੋਲੋ ਕੀਤੀ ਜਾਵੇ, ਜਿੱਥੇ ਰਿਸਕ ਨਹੀਂ ਹੈਗਾ, ਜਿੱਥੇ ਤੁਹਾਨੂੰ ਬਹੁਤਾ ਦਿਮਾਗ ਨਹੀਂ ਲਾਉਣਾ ਪੈਂਦਾ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਮੈਂ ਇਹ ਦੇਖਿਆ ਹੈਗਾ ਕੋਈ ਬਹੁਤਾ ਜਿਹੜਾ ਹੈਗਾ ਹੈਲਪ ਨਹੀਂ ਕੀਤੀ ਹੈਗੀ, ਕਿਉਂਕਿ ਅਲਟੀਮੇਟਲੀ ਪੈਸਾ ਜਿਹੜਾ ਹੈਗਾ ਉਹ ਵੈਲਥ ਉਦੋਂ ਬਣਦਾ ਹੈਗਾ ਜਦੋਂ ਉਸ ਫਾਰਮ ਦੇ ਵਿੱਚ ਹੁੰਦਾ ਜਦੋਂ ਉਹ ਨੈਕਸਟ ਜਨਰੇਸ਼ਨ ਉਹਦੇ ਤੇ ਕੰਮ ਕਰ ਸਕੇ ਅਡੀਸ਼ਨਲ ਆਪਣੀ ਜਿਹੜੀ ਹੈਗੀ ਕੰਟਰੀਬਿਊਸ਼ਨ ਕਰਕੇ ਉਹਨੂੰ ਫਿਰ ਇੰਟਰ ਜਨਰੇਸ਼ਨਲ ਜਿਹੜੀ ਹੈਗੀ ਹੈ ਵੈਲਥ ਕ੍ਰੀਏਸ਼ਨ ਦੇ ਵਿੱਚ ਲੈ ਜਾਂਦੇ ਹੈਗੇ ਆ। ਉਸ ਤੋਂ ਪਹਿਲਾਂ ਤੱਕ ਜਾਂ ਤਾਂ ਉਹ ਪੈਸਾ ਰਹਿੰਦਾ ਜਾਂ ਐਸੈਟਸ ਰਹਿੰਦੇ ਹੈਗੇ ਆ। ਸੋ ਇਸ ਕਰਕੇ ਕੈਨੇਡੀਅਨ ਇਕਾਨਮੀ ਦੇ ਵਿੱਚ ਥੋੜੀ ਜਿਹੀ ਗੱਲ ਸਾਈਡਲਾਈਨਸ ਹੋ ਗਈ, ਮੈਂ ਆਲ ਜਸਟ ਟਰਾਈ ਟੂ ਕਮ ਬੈਕ। ਕੈਨੇਡੀਅਨ ਇਕਾਨਮੀ ਇਸ ਵੇਲੇ ਜਿਹੜੀ ਹੈਗੀ ਹੈ ਉਹ ਕਾਫੀ ਪ੍ਰੋਬਲਮਸ ਦੇ ਵਿੱਚੋਂ ਗੁਜ਼ਰ ਰਹੀ ਹੈ ਔਰ ਇਹ ਪ੍ਰੋਬਲਮਸ ਥੋੜਾ ਜਿਹਾ ਟਾਈਮਲੀ ਹਜੇ ਹੋਰ ਵਧਣਗੀਆਂ। ਉਹਦੇ ਕਈ ਕਾਰਨ ਨੇ ਕਿ ਰੈੱਡ ਸੀ ਦੇ ਵਿੱਚ ਜਿਹੜੇ ਇਸ਼ੂ ਹੋ ਰਹੇ ਨੇ ਉਹਦੇ ਨਾਲ ਸਪਲਾਈ ਚੇਨ ਜਿਹੜੀ ਹੈਗੀ ਆ ਹਾਈਲੀ ਡਿਸਰਪਟ ਹੋਣੀ ਸ਼ੁਰੂ ਹੋ ਗਈ ਹੈ, ਇਹਦਾ ਇਨਫਲੇਸ਼ਨ ਦੇ ਉੱਪਰ ਜਿਹੜਾ ਹੈਗਾ ਇੰਪੈਕਟ ਵੀ ਆਉਣਾ ਸ਼ੁਰੂ ਹੋ ਜਾਏਗਾ। ਆਇਲ ਇਸੇ ਕਰਕੇ ਜਿਹੜਾ ਹੈਗਾ ਇਮੀਡੀਏਟਲੀ 78 ਕ੍ਰੋਸ ਕਰ ਗਿਆ, ਕੈਨੇਡੀਅਨ ਡਾਲਰ 74 ਕੁਆਟਰ ਦੇ ਉੱਪਰ ਤਕਰੀਬਨ ਟ੍ਰੇਡ ਕਰ ਰਿਹਾ ਹੈਗਾ, ਵਿਚ ਆਈ ਥਿੰਕ ਸ਼ੁਡ ਕਮ ਡਾਊਨ ਟੂ ਈਵਨ 69 ਆਲਸੋ, ਆਈ ਡੋਂਟ ਮਾਈਂਡ ਦੈਟ because predominantly it is more favorable to have a strong US dollar with Canadian businesses making better money with their overall export orientation. Lekin jehda ik skill da te skill matching da wage growth da employment da jehda aspect hega oh aun wale dinan de vich khaas karke a pehle quarter de vich kafi cheezan jehdiyan hegiyan clear hon giyan jide naal agle I would say ਦੋ ਕੁਆਟਰ ਦਾ ਜਿਹੜਾ ਤੁਰਾ ਹੈਗਾ ਉਹ ਕ੍ਰੀਏਟ ਹੋਏਗਾ। ਇੰਟਰਸਟ ਰੇਟ ਦਾ ਥੱਲੇ ਆਉਣਾ ਤਾਂ ਸੁਭਾਵਿਕ ਹੈ, ਲੇਕਿਨ ਕਦੋਂ ਆਉਣਗੇ ਹਜੇ ਇਹਦੇ ਬਾਰੇ ਜਿਹੜਾ ਹੈਗਾ ਬਹੁਤ ਪ੍ਰਿਸਾਈਜ਼ਲੀ ਨਹੀਂ ਕਿਹਾ ਜਾ ਸਕਦਾ। ਹਾਂ, ਸਭ ਨੇ ਆਪਣੇ ਆਪਣੇ ਜਿਹੜੇ ਹੈਗੇ ਨੇ ਉਹ ਦਿੱਤੇ ਹੋਏ ਨੇ ਨੰਬਰਸ ਇਨ ਟਰਮਸ ਆਫ ਰੇਂਜ ਕਿ 75 to 100 ਬੇਸਿਸ ਪੁਆਇੰਟ ਜਾਂ 25 to 75 ਬੇਸਿਸ ਪੁਆਇੰਟ ਜਿਹੜਾ ਹੈਗਾ ਇੰਟਰਸਟ ਰੇਟ ਓਵਰ ਅ ਈਅਰ ਘਟੇਗਾ। ਉਹਦੇ ਕਾਰਨ ਜਿਹੜੇ ਹੈਗੇ ਨੇ ਬੜੇ ਸਪਸ਼ਟ ਨੇ, ਕਿਉਂਕਿ ਬਿਜ਼ਨਸਿਸ ਹੋਣ ਜਾਂ ਗਵਰਨਮੈਂਟ ਹੋਵੇ ਜਾਂ ਲੋਕ ਹੋਣ, ਜ਼ਿਆਦਾ ਹਾਈ ਇੰਟਰਸਟ ਰੇਟ ਕਿਸੇ ਲਈ ਵੀ ਸਹਾਈ ਨਹੀਂ ਹੈਗਾ, ਕਿਉਂਕਿ ਇਹਦੇ ਨਾਲ ਪ੍ਰੋਡਕਟੀਵਿਟੀ ਰੁਕਦੀ ਹੈ, ਇਹਦੇ ਨਾਲ ਨਵੇਂ ਜਿਹੜੇ ਪ੍ਰੋਜੈਕਟਸ ਹੈਗੇ ਨੇ ਉਹਨਾਂ ਤੇ ਫਰਕ ਪੈਂਦਾ ਹੈ। ਇਹਦਾ ਖਾਸ ਕਰਕੇ ਜਿਹੜਾ ਫਰਕ ਪੈਂਦਾ ਉਹ ਟੈਕਨੋਲੋਜੀ ਓਰੀਐਂਟੇਸ਼ਨ ਤੇ ਪੈਂਦਾ, ਕਿਉਂਕਿ ਅੱਜ ਦਾ ਜਿਹੜਾ ਦੌਰ ਹੈਗਾ ਉਹ ਟੈਕਨੋਲੋਜੀ ਓਰੀਐਂਟੇਸ਼ਨ ਦਾ, ਭਾਵ ਕਿ ਰੋਲ ਆਫ ਟੈਕਨੋਲੋਜੀ ਇਨ ਇੰਪਰੂਵਿੰਗ ਦਾ ਓਪਰੇਸ਼ਨਸ ਆਫ ਦਾ ਬਿਜ਼ਨਸ ਵੈਦਰ It's mining industry or pharmaceutical or franchise or whatever, ਉੱਥੇ ਬਹੁਤ ਜ਼ਿਆਦਾ ਵੱਧ ਚੁੱਕਾ ਹੈਗਾ। ਕਿਉਂ? ਕਿਉਂਕਿ ਜਿਹੜਾ ਹੁਣ ਨਵਾਂ ਜਿਹੜਾ ਇਹ ਟ੍ਰਾਂਜੀਸ਼ਨਲ ਦੌਰ ਸ਼ੁਰੂ ਹੋਇਆ ਹੈ, ਇਹ ਗੱਲ ਮੈਂ ਕਹਿਣੀ ਚਾਹੁੰਦਾ ਹੈਗਾ ਬੜਾ ਜ਼ੋਰ ਦੇ ਕੇ, ਇਹ ਤਾਂ ਨੈਗੇਟਿਵ ਗੱਲਾਂ ਹੋ ਗਈਆਂ ਕਿ ਅਗਲੇ 10 ਸਾਲ ਟੈਕਨੋਲੋਜੀ ਔਰ ਟੈਕਨੋਲੋਜੀ ਦੀਆਂ ਜਿਹਨੇ ਕੰਜ਼ਿਊਮਰ ਨੈੱਟ ਕੰਜ਼ਿਊਮਰ ਇੰਡਸਟਰੀਜ਼ ਔਰ ਅੱਛੀਆਂ ਕੰਪਨੀਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਬੜੀ ਅੱਛੀ ਵੈਲਥ ਕ੍ਰੀਏਸ਼ਨ ਕਰਨੀ ਹੈਗੀ ਹੈ। ਔਰ ਜਿਹੜੇ ਲੋਕ ਉਹਨਾਂ ਕੰਪਨੀਜ਼ ਦੇ ਵਿੱਚ ਜਾਂ ਉਹਨਾਂ ਇੰਡਸਟਰੀਜ਼ ਦੇ ਵਿੱਚ ਜਾਂ ਉਹਨਾਂ ਸੈਕਟਰਸ ਦੇ ਵਿੱਚ ਜੀਓਗ੍ਰਾਫੀਕਲੀ ਡਾਇਵਰਸੀਫਾਈਡ ਬੈਠੇ ਨੇ ਉਹ ਚੰਗੇ ਪੈਸੇ ਬਣਾਉਣਗੇ। ਪੈਸੇ ਆਪਣੇ ਆਪ ਨਹੀਂ ਬਣਨੇ, ਪੈਸੇ ਕੋਈ ਇਹ ਨਹੀਂ ਹੈਗਾ ਕਿ ਕੈਨੇਡੀਅਨ ਐਕੁਇਟੀ ਫੰਡ 'ਚ ਪਾ ਲਿਆ ਜਾਂ US ਐਕੁਇਟੀ ਫੰਡ 'ਚ ਪੈਸੇ ਪਾ ਲਏ ਵੱਧ ਜਾਣਗੇ। ਨੋ, ਇੱਕ ਐਸਾ ਫੰਡ ਜਿਹਦੇ ਵਿੱਚ ਸਟਾਰ ਪਰਫਾਰਮਿੰਗ ਸਟਾਕਸ ਉਹਦਾ ਹਿੱਸਾ ਹੈਗੇ ਨੇ ਔਰ ਉਹਦੇ ਵਿੱਚ ਕਾਫੀ ਅੱਛੀ ਜਿਹੜੀ ਹੈਗੀ ਹੈ ਸਟਾਕ ਓਰੀਐਂਟੇਸ਼ਨ ਹੋ ਰਹੀ ਹੈ ਬਾਈ ਦਾ ਪੋਰਟਫੋਲੀਓ ਮੈਨੇਜਰ ਇਨ ਟਰਮਸ ਆਫ ਸਿਲੈਕਟਿੰਗ ਦੋ ਸਟਾਰ ਪਰਫਾਰਮਰਸ ਆਫ ਦਾ ਇੰਡੈਕਸ ਔਰ ਦਾ ਬੈਂਚ ਮਾਰਕ, ਉੱਥੇ ਜਿਹੜਾ ਹੈਗਾ ਪੈਸਾ ਬਣਨਾ ਹੈਗਾ। ਹਾਂ, ਇਹ ਜ਼ਰੂਰ ਹੈ ਕਿ ਦਿਸ ਈਅਰ ਇਜ਼ ਬੀਇੰਗ ਪ੍ਰੋਪੇਗੇਟਡ ਐਜ਼ ਅ ਈਅਰ ਆਫ ਸਲੋ ਡਾਊਨ ਈਅਰ, ਜਿੱਥੇ ਕਿ ਜਿਹੜਾ ਹੈਗਾ ਕਾਫੀ ਸਾਰੇ ਬੈਲੈਂਸਿੰਗ ਐਕਟਸ ਹੋਣਗੇ ਜਿੱਥੇ ਸਾਨੂੰ ਕਾਫੀ ਜਿਹੜੀ ਹੈਗੀ ਹੈ ਡਰਾਡਾਊਨ ਦੇਖਣ ਨੂੰ ਮਿਲੇਗਾ। ਕਿਉਂ? ਕਿਉਂਕਿ ਇੱਕ ਜਿਹੜਾ ਫੇਜ਼ ਹੈਗਾ ਅਰਲੀ ਸਾਈਕਲ ਦਾ ਇਕਾਨਮੀ ਦਾ, ਗਲੋਬਲ ਇਕਾਨਮੀ ਦਾ, ਉਹ ਸ਼ੁਰੂ ਹੋਣ ਜਾ ਰਿਹਾ ਹੈਗਾ। ਹਾਂ, ਇਹਦਾ ਇੰਪੈਕਟ ਆਮ ਜ਼ਿੰਦਗੀ ਦੇ ਉੱਪਰ ਆਏਗਾ, ਡੈਫੀਨੇਟਲੀ ਆਏਗਾ, ਕਿਉਂਕਿ ਲੋਟ ਆਫ ਪੀਪਲ ਜਿਹੜੇ ਹੈਗੇ ਨੇ ਉਹ ਇੰਪੈਕਟਡ ਹੋਣਗੇ ਇਨ ਟਰਮਸ ਆਫ ਦੇਅਰ ਜੋਬ, ਇਨ ਟਰਮਸ ਆਫ ਦੇਅਰ ਜਿਹੜੀ ਹੈਗੀ, ਹੁਣ ਜਿਵੇਂ ਆਪਾਂ ਕਮਰਸ਼ੀਅਲ ਆਪਾਂ ਰੀਅਲ ਸਟੇਟ ਦੀ ਗੱਲ ਕਰੀਏ, ਆਕੂਪੈਂਸੀ ਰੇਟ ਜਿਹੜਾ ਹੈਗਾ ਉਹ ਤਕਰੀਬਨ ਕਾਫੀ ਘਟਿਆ ਹੈਗਾ, ਡਬਲ ਡਿਜਿਟ ਦੇ ਵਿੱਚ ਜਿਹੜਾ ਹੈਗਾ ਆਲ ਓਵਰ ਨਾਰਥ ਅਮੈਰੀਕਾ, ਮੀਨਸ ਨਿਊਯਾਰਕ ਤੋਂ ਲੈ ਕੇ ਟੋਰਾਂਟੋ ਤੱਕ ਜਿਹੜਾ ਹੈਗਾ ਫਰਕ ਪਿਆ ਹੈ, ਬਿਕੋਜ਼ ਕੰਪਨੀਜ਼ ਜਿਹੜੀਆਂ ਹੈਗੀਆਂ ਨੇ ਉਹ ਵੀ ਜਿਹੜਾ ਹੈਗਾ ਨੈਗੋਸ਼ੀਏਟ ਕਰ ਰਹੀਆਂ ਨੇ ਇਨ ਟਰਮਸ ਆਫ ਦੇਅਰ ਅਪਰੋਚ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਸਟ ਕਟਿੰਗ ਮੈਜਰਸ ਕਿਵੇਂ ਲਿੱਤੇ ਜਾਣਗੇ। ਲੇਕਿਨ ਐਜ਼ ਅ ਫਾਈਨੈਂਸ਼ੀਅਲ ਪਲੈਨਰ, ਐਜ਼ ਅ ਪਰਸਨ ਆਫ ਇੰਟਰਸਟ ਫਾਰ ਮਾਈ ਕਲਾਇੰਟਸ, ਮੇਰੀ ਇਹ ਅਪਰੋਚ ਹੁੰਦੀ ਹੈਗੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਹੈ ਇਨਵੈਸਟਮੈਂਟਸ ਡਾਇਵਰਸੀਫਾਈਡ ਕੀਤੀਆਂ ਜਾਣ ਜਿਹਦੇ ਨਾਲ ਲੋਕਾਂ ਦੀ ਓਵਰਆਲ ਜਿਹੜੀ ਪੋਜ਼ਿਟਿਵਿਟੀ ਹੈ ਉਹ ਕ੍ਰੀਏਟ ਹੋ ਸਕੇ। ਦੇਖੋ, ਨਾ ਹੀ ਅਸੀਂ ਮਾਰਕੀਟ ਤੋਂ ਉੱਪਰ ਹਾਂ, ਨਾ ਹੀ ਅਸੀਂ ਮਾਰਕੀਟ ਤੋਂ ਥੱਲੇ ਹਾਂ, ਮੀਨਸ ਕਿ ਅਸੀਂ ਮਾਰਕੀਟ ਦੇ ਵਿੱਚ ਆ, ਮਾਰਕੀਟ ਦੀ ਉਠਕ ਪਟਕ ਸਾਡੇ ਤੇ ਜ਼ਰੂਰ ਇੰਪੈਕਟ ਕਰਦੀ ਹੈ। ਜੇ ਮੈਂ ਪਿਛਲੇ 3 ਸਾਲ ਦੀ ਗੱਲ ਕਰਾਂ ਤੇ ਐਵਰੇਜ ਰਿਟਰਨ ਤਕਰੀਬਨ 5.5% ਤੋਂ ਲੈ ਕੇ 8% ਦੇ ਵਿੱਚ ਰਹੀ ਹੈਗੀ ਹੈ। ਉਹਦੇ ਕਾਰਨ ਬਿਲਕੁਲ ਸਪਸ਼ਟ ਨੇ, 2021 ਮਾਰਚ ਅਪ੍ਰੈਲ ਤੋਂ ਬਾਅਦ 2023 ਮਿਡ ਤੱਕ ਜਿਹੜੀ ਹੈਗੀ ਆ ਇਕਨੋਮੀ ਦੇ ਜਿਹੜੇ ਆਪਾਂ ਪ੍ਰੋਬਲਮਸ ਦੇਖ ਸਕਦੇ ਹਾਂ ਸਟਾਕ ਮਾਰਕੀਟ ਦੇ ਵਿੱਚ ਰਿਫਲੈਕਟ ਕੀਤੀਆਂ ਨੇ। ਪਰ ਜੇ ਮੈਂ ਗੱਲ ਕਰਾਂ ਪਿਛਲੇ 10 ਸਾਲ, 12 ਸਾਲ, 14 ਸਾਲ, 16 ਸਾਲ ਅਗਰ ਉਹਦੀ ਨੈਟ ਰਿਟਰਨ ਦੇਖਾਂ ਅਗਰ ਆਪਣੇ ਪੋਰਟਫੋਲੀਓ ਵਿੱਚ ਆਪਣੇ ਕਲਾਇੰਟਸ ਦੇ ਤਾਂ ਇਟ ਇਜ਼ ਅਬਵ 11%। ਸੋ ਇਸ ਕਰਕੇ ਇਹ ਨਹੀਂ ਹੈਗਾ ਕਿ ਵੀ ਆਰ ਨਾਟ ਏਬਲ ਟੂ ਪ੍ਰੋਡਿਊਸ ਨੈਟ ਗੁੱਡ ਰਿਟਰਨ ਫਾਰ ਆਰ ਕਲਾਇੰਟਸ, ਬਿਕੋਜ਼ ਵੀ ਆਰ ਆਲਵੇਜ਼ ਐਕਟਿਵ, ਵੀ ਆਲਵੇਜ਼ ਜਿਹੜਾ ਹੈਗਾ ਕੋਸ਼ਿਸ਼ ਕਰਦੇ ਹੈਗੇ ਹਾਂ ਕਿ ਪ੍ਰੋਪਰ ਜਿਹੜੀ ਹੈਗੀ ਹੈ ਸਿਲੈਕਸ਼ਨ ਕੀਤੀ ਜਾਵੇ। ਔਰ ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈਗਾ ਕਿ ਵੀ ਨੈਵਰ ਸਟੇ ਇਨ ਦਾ ਕਨਫਿਊਜ਼ ਸਟੇਟ ਆਫ ਮਾਈਂਡ। ਖਾਸ ਕਰਕੇ ਜਿਹੜੇ ਸਾਡੇ ਬਿਜ਼ਨਸ ਅਕਾਊਂਟਸ ਹੈਗੇ ਨੇ, ਸਾਡੇ ਪ੍ਰੋਫੈਸ਼ਨਲਸ ਦੇ ਅਕਾਊਂਟਸ ਨੇ, ਸਾਡੇ ਜਿਹੜੇ ਆਪਣੇ, ਕਿਉਂਕਿ ਅਸੀਂ ਸਿਰਫ ਇੰਡੀਵਿਜੁਅਲ ਪੈਸੇ ਇਨਵੈਸਟ ਨਹੀਂ ਕਰਦੇ ਆਰ ਆਰ ਐਸ ਪੀਜ਼ ਵਗੈਰਾ, ਵੀ ਹੈਵ ਹਿਊਜ ਅਮਾਊਂਟ ਆਫ ਨਾਨ ਰਜਿਸਟਰਡ ਮਨੀ, ਕਾਰਪੋਰੇਸ਼ਨਸ ਦੇ ਜਿਹੜੇ ਪੈਸੇ ਨੇ ਉਹ ਇਨਵੈਸਟਡ ਨੇ। ਸੋ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਇਹ ਹੁੰਦੀ ਹੈ ਕਿ ਹਾਊ ਟੂ ਬੀ ਟੈਕਸ ਐਫੀਸ਼ੀਐਂਟ ਐਜ਼ ਵੈਲ ਐਜ਼ ਲੌਂਗ ਟਰਮ ਜਿਹੜੀ ਹੈਗੀ ਹੈ ਰਿਟਰਨ ਉਹਨੂੰ ਫੋਲੋ ਕੀਤਾ ਜਾ ਸਕੇ ਵਿਦ ਸ਼ਾਰਟ ਟਰਮ ਫਲਕਚੁਏਸ਼ਨਸ ਨੂੰ ਸਾਈਡਲਾਈਨ ਕਰਕੇ। ਸੋ ਇਸ ਕਰਕੇ ਲੋਟ ਆਫ ਪੀਪਲ ਕੈਨ ਮੇਕ ਯੂਜ਼ ਆਫ ਆਰ ਸਟ੍ਰੈਟਜੀਜ਼ ਜਿਹਦੇ ਵਿੱਚ ਟੈਕਸ ਮਿਨੀਮਾਈਜੇਸ਼ਨ ਔਰ ਡਿਵਰਸੀਫਾਈਡ ਰਿਟਰਨ ਫਾਰ ਕਾਰਪੋਰੇਸ਼ਨ ਐਂਡ ਇੰਡੀਵਿਜੁਅਲ ਜਿਹੜੇ ਹੈਗੇ ਨੇ, ਖਾਸ ਕਰਕੇ ਅਗਰ ਤੁਸੀਂ ਕੋਈ ਐਸੈਟ ਸੈਲ ਕੀਤੇ ਨੇ ਜਾਂ ਤੁਸੀਂ ਤੁਹਾਡੇ ਕੋਲ ਕਾਫੀ ਸਾਰੇ ਨਾਨ ਰਜਿਸਟਰਡ ਪੈਸੇ ਪਏ ਨੇ ਔਰ ਤੁਸੀਂ ਟੈਕਸ ਐਫੀਸ਼ੀਐਂਟ ਉਹਦੀ ਜਿਹੜੀ ਹੈਗੀ ਇਨਕਮ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਆਪਣੀ ਰਿਟੇਨਡ ਅਰਨਿੰਗਸ ਇਨਵੈਸਟ ਕਰਨਾ ਚਾਹੁੰਦੇ ਹੋ, ਇਸ ਤਰ੍ਹਾਂ ਦੇ ਬਹੁਤ ਸਾਰੇ ਐਵੀਨਿਊਜ਼ ਨੇ ਜਿਨ੍ਹਾਂ 'ਤੇ ਅਸੀਂ ਕੰਮ ਕਰਦੇ ਹਾਂ ਔਰ ਇਹਦੇ ਬਾਬਤ ਸਾਡੀ ਕਮਿਟਮੈਂਟ ਜਿਹੜੀ ਹੈਗੀ ਹਮੇਸ਼ਾ ਰਹਿੰਦੀ ਹੈ। ਸੋ ਫੀਲ ਫਰੀ ਟੂ ਗਿਵ ਅਸ ਅ ਕਾਲ ਐਂਡ ਲੈਟ ਮੀ ਸ਼ੋਅ ਯੂ ਕਿ ਹਾਓ ਆਰ ਅਪਰੋਚ ਇਜ਼ ਬੇਸਿਕਲੀ ਹੈਲਪਿੰਗ ਆਰ ਕਲਾਇੰਟਸ ਐਂਡ ਮੇਕਿੰਗ ਆਰ ਰਿਲੇਸ਼ਨਸ਼ਿਪ ਸਟਰੋਂਗਰ ਐਂਡ ਸਟਰੋਂਗਰ ਵਿਦ ਦੈਮ ਐਂਡ ਗਿਵਿੰਗ ਦੈਮ ਦਾ ਰਾਈਟ ਐਡਵਾਈਸ। ਐਡਵਾਈਸ ਅਸੀਂ ਰਾਈਟ ਦਿੰਦੇ ਹਾਂ, ਕੋਈ ਅਸੀਂ ਮੈਜਿਕ, ਕੋਈ ਝੂਠ, ਕੋਈ ਗਲਤ ਗੱਲ ਜਿਹੜੀ ਹੈਗੀ ਹੈ ਨਹੀਂ ਕਰਦੇ। ਕਾਰਨ ਉਹਦਾ ਕੀ ਹੈ ਕਿ ਓਨੈਸਟੀ ਐਂਡ ਟ੍ਰਾਂਸਪੇਰੈਂਸੀ ਇਜ਼ ਦਾ ਬੈਸਟ ਵੇ ਟੂ ਐਕਸੈਲ ਇਨ ਲਾਈਫ ਐਂਡ ਦੈਟ ਇਜ਼ ਵਟ ਆਈ ਫੋਲੋ ਐਂਡ ਆਈ ਟ੍ਰਾਈ ਟੂ ਬੀ ਔਨ ਦਾ ਪੋਜ਼ਿਟਿਵ ਸਾਈਡ। ਸੋ ਇਸ ਕਰਕੇ ਫੀਲ ਫਰੀ ਟੂ ਗਿਵ ਮੀ ਅ ਕਾਲ 416-833-8533 416-833-8533 ਜੀ ਯੁਧਵੀ ਜੀ
ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਔਰ ਮੈਂ ਚਾਹਾਂਗਾ ਕਿ ਜਾਣ ਤੋਂ ਪਹਿਲਾਂ ਬਸ ਕੋਈ ਇੱਕ ਅੱਧੀ ਕੋਈ ਟਿਪ ਜ਼ਰੂਰੀ, ਕਿਉਂਕਿ ਕਈ ਵਾਰ ਕੋਈ ਚੀਜ਼ 2024 ਹੈ, ਬਹੁਤ ਸਾਰੇ ਲੋਕ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਰ ਰਹੇ ਨੇ, ਕਈ ਲੋਕ ਚਾਹੁੰਦੇ ਨੇ ਕਿ ਪੈਸਾ ਹੋਰ ਜ਼ਿਆਦਾ ਬਣਾਇਆ ਜਾਵੇ, ਕੁਛ ਲੋਕ ਆਪਣਾ ਕਰਜ਼ਾ ਉਤਾਰਨਾ ਚਾਹੁੰਦੇ ਨੇ, ਬਟ ਤੁਹਾਡੇ ਵੱਲੋਂ ਕੋਈ ਫਾਈਨੈਂਸ਼ੀਅਲ ਟਿਪ ਅਸੀਂ ਜ਼ਰੂਰ ਚਾਹਾਂਗੇ ਕਿ ਹਰ ਫਰਾਈਡੇ ਇੱਕ ਬਰੀਫ ਦੇ ਵਿੱਚ ਜ਼ਰੂਰ ਲਈ ਜਾਵੇ, ਕੋਈ ਫਾਈਨੈਂਸ਼ੀਅਲ ਟਿਪ ਬਰੀਫ ਦੇ ਵਿੱਚ ਔਰ ਫੋਨ ਨੰਬਰ ਜ਼ਰੂਰ ਦੇ ਦਿਓ ਔਰ ਸਰਵਿਸ ਦੱਸ ਦਿਓ
ਜੀ। ਯੁਧਵੀ ਜੀ, ਜਿਹੜੇ ਲੋਕ ਖਾਸ ਕਰਕੇ ਜਿਵੇਂ ਹੁਣ ਮੋਸਟ ਰੀਸੈਂਟਲੀ ਅਗਰ ਆਪਾਂ ਗੱਲ ਕਰੀਏ ਕਿ ਬਹੁਤ ਰਿਐਲਟਰਸ ਨੂੰ ਆਪਣੀ ਕਾਰਪੋਰੇਸ਼ਨ ਖੋਲਣ ਦਾ ਮੌਕਾ ਮਿਲਿਆ ਔਰ ਬਹੁਤ ਸਾਰੇ ਰਿਐਲਟਰਸ ਐਸੇ ਨੇ ਜਿਹੜੇ ਹਾਈ ਇਨਕਮ ਗਰੁੱਪ ਦੇ ਵਿੱਚ ਹੈਗੇ ਨੇ ਔਰ ਜਿਨ੍ਹਾਂ ਦੇ ਕੋਲ ਆਰ ਆਰ ਐਸ ਪੀ ਜਿਹੜੀ ਹੈਗੀ ਆ ਇੱਕ ਮੀਡੀਅਮ ਸੀਗਾ ਓਨਲੀ ਟੂ ਸੇਵ ਟੈਕਸਿਸ, ਕਿਉਂਕਿ ਉਹਨਾਂ ਦੀ ਪਰਸਨਲ ਇਨਕਮ ਟੈਕਸ ਸਲੈਬ ਬਹੁਤ ਹਾਈ ਸੀ। ਅਗਰ ਹੁਣ ਉਹ ਚਾਹੁੰਦੇ ਹੈਗੇ ਨੇ ਕਿ ਉਹਨਾਂ ਦੀ ਆਰ ਆਰ ਐਸ ਪੀ ਜਿਹੜੀ ਹੈਗੀ ਹੈ ਉਹ ਇੱਕ ਪੈਨਸ਼ਨ ਪਲਾਨ ਦੇ ਵਿੱਚ ਤਬਦੀਲ ਹੋ ਜਾਵੇ ਤੇ ਆਰ ਆਰ ਐਸ ਪੀ ਦੇ ਜਿੰਨੇ ਵੀ ਨੈਗੇਟਿਵ ਇੰਪੈਕਟ ਹੈਗੇ ਨੇ ਉਹ ਉਹਨਾਂ ਦੇ ਲਈ ਖਤਮ ਹੋ ਜਾਣ, ਜਿਵੇਂ ਕਿ ਇਨਕਮ ਸਪਲਿਟਿੰਗ, ਟੈਕਸ ਦਾ ਬਰਡਨ, ਇੰਟਰ ਜਨਰੇਸ਼ਨਲ ਵੈਲਥ ਟ੍ਰਾਂਸਫਰ ਮੀਨਸ ਆਪਣੇ ਬੱਚਿਆਂ ਨੂੰ ਇਹੀ ਪੈਸਾ ਕਿਵੇਂ ਟ੍ਰਾਂਸਫਰ ਕਰਨਾ ਟੈਕਸ ਐਫੀਸ਼ੀਐਂਟਲੀ ਵਿਦਆਊਟ ਪੇਇੰਗ ਟੈਕਸਿਸ, ਉਹਦੇ ਵਿੱਚ ਅਸੀਂ ਬਹੁਤ ਅੱਛਾ ਕੰਮ ਕਰ ਸਕਦੇ ਹਾਂ। ਔਰ ਇਹ ਬਿਜ਼ਨਸਮੈਨ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ, ਡਾਕਟਰਸ ਜਾਂ ਪ੍ਰੋਫੈਸ਼ਨਲਸ ਜਾਂ ਅਕਾਊਂਟੈਂਟਸ, ਕਿ ਹਾਊ ਟੂ ਟਰਨ ਯੂਰ ਆਰ ਆਰ ਐਸ ਪੀ ਬਰਡਨ ਇਨ ਟੂ ਨੋ ਬਰਡਨ ਪੈਨਸ਼ਨ ਪਲਾਨ, ਇਹਦੇ ਵਿੱਚ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਇਟਸ ਕਾਲਡ ਪੀਪੀਪੀ ਪਰਸਨਲ ਪੈਨਸ਼ਨ ਪਲਾਨ, ਜਿਹਦੇ ਨਾਲ ਅਸੀਂ ਤੁਹਾਡੀ ਟੈਕਸ ਡਿਡਕਟੇਬਿਲਿਟੀ ਵਧਾ ਸਕਦੇ ਹਾਂ, ਤੁਹਾਡੀ ਕੰਟਰੀਬਿਊਸ਼ਨ ਵਧਾ ਸਕਦੇ ਹਾਂ, ਤੁਹਾਡਾ ਟੈਕਸ ਬਰਡਨ, ਤੁਹਾਡੀ ਪੈਸਿਵ ਟੈਕਸਿਸ ਘਟਾ ਸਕਦੇ ਹਾਂ ਕਾਰਪੋਰੇਸ਼ਨ ਚੋਂ। ਸੋ ਇਟਸ ਐਨ ਐਕਸਲੈਂਟ ਪਲੈਨਿੰਗ ਵਿਚ ਵੀ ਡੂ ਫਾਰ ਆਰ ਕਲਾਇੰਟਸ, ਔਰ ਇਹਦਾ ਤੁਸੀਂ ਫਾਇਦਾ ਚੱਕ ਸਕਦੇ ਹੋ। 416-833-8533 416-833-8533 ਥੈਂਕ ਯੂ ਜਿਦਵੀ ਜੀ।
ਥੈਂਕ ਯੂ ਸਰ, ਬਹੁਤ ਬਹੁਤ ਸ਼ੁਕਰੀਆ ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਸਰ, ਥੈਂਕ ਯੂ। ਔਰ ਇਹਦੇ ਨਾਲ ਹੀ ਅਸੀਂ ਰੁਕ ਕਰਾਂਗੇ ਸਿੱਧਾ ਹੈਡਲਾਈਨਸ ਪਾਰਟ 2 ਵੱਲ। ਔਰ ਹੁਣ ਅਸੀਂ ਗੱਲਬਾਤ ਕਰਦੇ ਹੈਗੇ ਹਾਂ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ, ਜੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਜ਼ਰਾਈਲ ਦੇ ਸਾਹਮਣੇ ਇੱਕ ਬੜਾ ਚੈਲੰਜ ਆ ਰਿਹਾ ਹੈ। ਮਾਮਲਾ ਹੈ ਸਾਊਥ ਅਫਰੀਕਾ ਨੇ ਯੂਨਾਈਟਿਡ ਨੇਸ਼ਨਸ ਦੀ ਟੌਪ ਜਿਹੜੀ ਅਦਾਲਤ ਹੈ ਉਹਦੇ ਵਿੱਚ ਇੱਕ ਮਾਮਲਾ ਸਾਹਮਣੇ ਲੈ ਕੇ ਆਇਆ ਜਿਹਦੇ ਵਿੱਚ ਕਿ ਸਾਊਥ ਅਫਰੀਕਾ ਦਾ ਇਹ ਦਾਅਵਾ ਹੈ ਕਿ ਇਜ਼ਰਾਈਲ ਜਿਹੜਾ ਜੋ ਕੁਝ ਗਜ਼ਾ ਦੇ ਵਿੱਚ ਕਰ ਰਿਹਾ ਦੈਟ ਅਮਾਊਂਟਸ ਟੂ ਜੈਨੋਸਾਈਡ।
ਸੋ ਇਜ਼ਰਾਈਲ ਇਹ ਜੈਨੋਸਾਈਡ ਵਰਗੀ ਕਾਰਵਾਈ ਕਰ ਰਿਹਾ ਹੈ। ਮਾਮਲੇ ਦੀ ਜਿਹੜੀ ਸੁਣਵਾਈ ਹੈਗੀ ਆ ਉਹ ਯੂਨਾਈਟਿਡ ਨੇਸ਼ਨਸ ਦੀ ਅਦਾਲਤ ਦੇ ਵਿੱਚ ਚੱਲ ਰਹੀ ਹੈ। ਇਸ ਮਾਮਲੇ ਦੇ ਵਿੱਚ ਦੋਨੋਂ ਪੱਖ ਆਪਣੇ ਆਪਣੇ ਜਿਹੜੇ ਵਿਚਾਰ ਨੇ ਉਹ ਅਦਾਲਤ ਦੇ ਸਾਹਮਣੇ ਰੱਖ ਰਹੇ ਨੇ, ਔਰ ਇੱਥੇ ਇਜ਼ਰਾਈਲ ਦਾ ਇਹ ਕਹਿਣਾ ਹੈਗਾ ਹੈ ਕਿ ਨਹੀਂ ਇਹ ਸਾਊਥ ਅਫਰੀਕਾ ਦਾ ਇਹ ਦਾਅਵਾ ਜਿਹੜਾ ਇਹ ਗਲਤ ਹੈ। ਇਜ਼ਰਾਈਲ ਦਾ ਕਹਿਣਾ ਹੈਗਾ ਹੈ ਕਿ ਉਹ ਗਜ਼ਾ ਦੇ ਵਿੱਚ ਜੈਨੋਸਾਈਡ ਨਹੀਂ ਕਰ ਰਿਹਾ, ਬਲਕਿ ਇਹਦੇ ਉਲਟ ਹਮਾਸ ਨੇ ਜੋ 7 ਅਕਤੂਬਰ ਨੂੰ ਇਜ਼ਰਾਈਲ ਦੇ ਉੱਤੇ ਅਟੈਕ ਕੀਤਾ ਸੀ, ਔਰ ਹਮਾਸ ਜਿਹੜਾ ਹੈ ਉਹ ਜੈਨੋਸਾਈਡ ਵਰਗੀ ਕਾਰਵਾਈ ਜਿਹੜੀ ਹੈ ਉਹ ਕਰਨਾ ਚਾਹੁੰਦਾ ਹੈ। ਹੁਣ ਇਸ ਮਾਮਲੇ ਦੀ ਜਿਹੜੀ ਸੁਣਵਾਈ ਹੈ ਉਹ ਅਦਾਲਤ ਦੇ ਵਿੱਚ ਚੱਲ ਰਹੀ ਹੈ। ਦੋਨੋਂ ਪਾਸੇ ਦੀਆਂ ਜਿਹੜੀਆਂ ਆਰਗੂਮੈਂਟਸ ਨੇ, ਸਾਊਥ ਅਫਰੀਕਾ ਆਪਣੀ ਆਰਗੂਮੈਂਟਸ ਦੇ ਰਿਹਾ ਹੈ ਕਿ ਕਿਉਂ ਇਜ਼ਰਾਈਲ ਦੀ ਗਜ਼ਾ ਦੇ ਵਿੱਚ ਕਾਰਵਾਈ ਨੂੰ ਜੈਨੋਸਾਈਡ ਕਿਹਾ ਜਾਏ, ਇਜ਼ਰਾਈਲ ਆਪਣੀ ਆਰਗੂਮੈਂਟਸ ਜਿਹੜੀ ਹੈ ਉਹ ਦੇ ਰਿਹਾ ਹੈ। ਇਸ ਦਰਮਿਆਨ ਅਸੀਂ ਦੱਸ ਦਈਏ ਕਿ ਸਾਡੇ ਇੱਥੇ ਕੈਨੇਡਾ ਦੇ ਵਿੱਚ ਵੀ ਇਹਦੀ ਇੱਕ ਬੜੀ ਚਰਚਾ ਜਿਹੜੀ ਸਾਡੇ ਕੈਨੇਡਾ ਦੇ ਵਿੱਚ ਵੀ ਛਿੜੀ ਹੋਈ ਹੈ ਕਿ ਕਿਆ ਇਜ਼ਰਾਈਲ ਜੋ ਕੁਝ ਗਜ਼ਾ ਦੇ ਵਿੱਚ ਕਰ ਰਿਹਾ, ਕੈਨੇਡਾ ਨਹੀਂ ਦੁਨੀਆ ਭਰ ਦੇ ਵਿੱਚ ਚੱਲ ਰਹੀ ਹੈ ਕਿ ਕਿਆ ਉਹ ਇੱਕ ਜੈਨੋਸਾਈਡ ਹੈ ਜਾਂ ਨਹੀਂ। ਹੁਣ ਯੂਨਾਈਟਿਡ ਨੇਸ਼ਨਜ਼ ਇਸ ਦੇ ਬਾਰੇ ਕੀ ਫੈਸਲਾ ਲੈਂਦਾ ਹੈਗਾ ਉਹਦੇ ਬਾਰੇ ਅਸੀਂ ਤੁਹਾਨੂੰ ਲਗਾਤਾਰ ਅਪਡੇਟਡ ਰੱਖਾਂਗੇ। ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਵਾਈ ਮੀਡੀਆ ਦੇ ਨਾਲ ਆਪਣੇ ਇੱਕ ਐਕਸਕਲੂਸਿਵ ਇੰਟਰਵਿਊ ਦੇ ਵਿੱਚ ਆਮ ਆਦਮੀ ਪਾਰਟੀ ਦੇ MLA ਅੰਮ੍ਰਿਤਸਰ ਨੌਰ ਤੋਂ, ਔਰ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ IG ਰਹੇ ਕੁੰਵਰ ਵਿਜੇ ਪ੍ਰਤਾਪ ਸਿੰਘ। ਵਾਈ ਮੀਡੀਆ ਦੇ ਨਾਲ ਐਕਸਕਲੂਸਿਵ ਇੰਟਰਵਿਊ ਦੇ ਵਿੱਚ ਜਦੋਂ ਅਸੀਂ ਸਿੱਧਾ ਸਵਾਲ ਪੁੱਛਿਆ ਕਿ ਕਿਆ ਕਾਂਗਰਸ ਔਰ ਆਮ ਆਦਮੀ ਪਾਰਟੀ ਨੂੰ ਅਲਾਇੰਸ ਕਰਨਾ ਚਾਹੀਦਾ, ਇਹਦੇ ਜਵਾਬ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣਾਂ ਨੇ ਹਾਮੀ ਨਹੀਂ ਭਰੀ, ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ। ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਜੋ ਆਈਡੀਓਲੋਜੀ ਹੈ ਉਹਦੇ ਵਿੱਚ ਕੰਪਰੋਮਾਈਜ਼ ਨਹੀਂ ਕੀਤਾ ਜਾਣਾ ਚਾਹੀਦਾ, ਔਰ ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਆਪਣਾ ਪੱਖ ਰੱਖਿਆ ਕਿ ਕਿਆ ਕਾਂਗਰਸ ਔਰ ਆਮ ਆਦਮੀ ਪਾਰਟੀ ਨੂੰ ਅਲਾਇੰਸ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਸਵਾਲ ਇਹ ਸੀਗਾ ਕਿ ਪੰਜਾਬ ਦੇ ਵਿੱਚ ਡਰੱਗਸ ਦੀ ਕੀ ਪੋਜੀਸ਼ਨ ਹੈ। ਬੜਾ ਵਾਅਦਾ ਕੀਤਾ ਗਿਆ ਸੀਗਾ ਆਮ ਆਦਮੀ ਪਾਰਟੀ ਵੱਲੋਂ ਵੀ ਡਰੱਗਸ ਜਿਹੜੀ ਉਹਨੂੰ ਖਤਮ ਕਰ ਦਿੱਤਾ ਜਾਵੇਗਾ, ਮਾਫੀਆ ਨੂੰ ਖਤਮ ਕਰ ਦਿੱਤਾ ਜਾਵੇਗਾ, ਅੱਜ ਕੀ ਪੋਜੀਸ਼ਨ ਹੈ। ਸੋ ਕੁੰਵਰ ਵਿਜੇ ਪ੍ਰਤਾਪ ਹੁਣਾਂ ਦੇ ਨਾਲ ਇਹਦੇ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮਾਮਲਾ ਜਿਹੜਾ ਸੀਗਾ ਉਹ ਕਿੱਥੇ ਖੜਾ ਹੈਗਾ ਔਰ ਕਿਉਂ ਉਹਦੇ ਵਿੱਚ ਇਨਸਾਫ ਨਹੀਂ ਮਿਲ ਪਾ ਰਿਹਾ, ਔਰ ਕੁੰਵਰ ਵਿਜੇ ਪ੍ਰਤਾਪ ਹੁਣਾਂ ਦਾ ਉਹਦੇ ਵਿੱਚ ਕੀ ਰੋਲ ਹੈ, ਸਰਕਾਰ ਦਾ ਕੀ ਰੋਲ ਹੈ, ਕਿਹਨਾਂ ਕਿਹਨਾਂ ਨੇ ਉਹਨਾਂ ਨੂੰ ਸਹਿਯੋਗ ਦਿੱਤਾ ਔਰ ਕਿਹਨਾਂ ਕਿਹਨਾਂ ਨੇ ਨਹੀਂ ਸਹਿਯੋਗ ਦਿੱਤਾ, ਇਹਦੇ ਉੱਤੇ ਡਿਟੇਲ ਦੇ ਵਿੱਚ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਇਹ ਵੀ ਸਵਾਲ ਖੜੇ ਕੀਤੇ ਗਏ ਕਿ ਕੁੰਵਰ ਵਿਜੇ ਪ੍ਰਤਾਪ ਜਿਨ੍ਹਾਂ ਨੂੰ ਕਿਸੇ ਸਮੇਂ ਹੋਮ ਮਿਨਿਸਟਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਸੀਗੀ, ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਸੀਗੇ ਜਦੋਂ ਵੀ ਪੰਜਾਬ ਆਉਂਦੇ ਸੀਗੇ ਏਅਰਪੋਰਟ ਤੋਂ ਉਹਨਾਂ ਨੂੰ ਰਿਸੀਵ ਕਰਨ ਕੁੰਵਰ ਵਿਜੇ ਪ੍ਰਤਾਪ ਜਾਂਦੇ ਸੀਗੇ, ਔਰ ਸਾਰੇ ਪੰਜਾਬ ਦੇ ਵਿੱਚ ਜਦੋਂ ਦੌਰਾ ਹੁੰਦਾ ਸੀ ਜ਼ਿਆਦਾਤਰ ਜਗ੍ਹਾ ਕੁੰਵਰ ਵਿਜੇ ਪ੍ਰਤਾਪ ਨਾਲ ਸੀਗੇ। ਪੋਸਟਰ ਬੁਆਏ ਉਹਨਾਂ ਨੂੰ ਬਣਾਇਆ ਗਿਆ ਕਿ ਪੰਜਾਬ ਦੇ ਵਿੱਚ ਗੈਂਗ ਵਾਰ ਖਤਮ ਹੋਏਗੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਇਨਸਾਫ ਮਿਲੇਗਾ, ਇਸ ਤੋਂ ਇਲਾਵਾ ਡਰੱਗਸ ਖਤਮ ਕੀਤੀ ਜਾਏਗੀ, ਲੇਕਿਨ ਬਾਅਦ ਦੇ ਵਿੱਚ ਕਿਆ ਕੁੰਵਰ ਵਿਜੇ ਪ੍ਰਤਾਪ ਨੂੰ ਸਾਈਡਲਾਈਨ ਕਰ ਦਿੱਤਾ ਗਿਆ, ਜੇ ਸਾਈਡਲਾਈਨ ਹੋਏ ਨਹੀਂ ਹੋਏ ਇਹਦਾ ਵੀ ਜਵਾਬ ਪੁੱਛਿਆ ਗਿਆ, ਔਰ ਨਾਲ ਹੀ ਉਹਨਾਂ ਦਾ ਫਿਊਚਰ ਕੀ ਹੈਗਾ, ਕੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਹੀ ਰਹਿਣਗੇ ਜਾਂ ਕਿਤੇ ਹੋਰ ਚਲੇ ਜਾਣਗੇ, ਇਸ ਦੇ ਉੱਤੇ ਵੀ ਵਿਚਾਰ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਸਵਾਲ ਇਹ ਵੀ ਖੜੇ ਕੀਤੇ ਗਏ ਕਿ ਆਖਿਰਕਾਰ ਪੰਜਾਬ ਦੇ ਵਿੱਚ ਕਿਆ ਕੋਈ ਲੋਕ ਉਹਨਾਂ ਦੇ ਉੱਤੇ ਅੱਜ ਵੀ ਪ੍ਰੈਸ਼ਰ ਪਾ ਰਹੇ ਨੇ, ਕਿਆ ਭਗਵੰਤ ਮਾਨ ਜਾਂ ਕੇਜਰੀਵਾਲ ਸਾਹਿਬ ਉਹਨਾਂ ਦੇ ਉੱਤੇ ਦਬਾਅ ਪਾ ਰਹੇ ਨੇ, ਕਿਆ ਉਹਨਾਂ ਨੂੰ ਕੰਮ ਕਰਨ ਦਿੱਤਾ ਜਾ ਰਿਹਾ ਜਾਂ ਨਹੀਂ ਦਿੱਤਾ ਜਾ ਰਿਹਾ। ਕੁਝ ਲੋਕਲ ਮੁੱਦਿਆਂ ਦੀ ਵੀ ਗੱਲਬਾਤ ਹੋਈ, ਡਿਟੇਲ ਦੇ ਵਿੱਚ ਇਹ ਸਾਰਾ ਇੰਟਰਵਿਊ ਤੁਸੀਂ ਚੈਨਲ ਵਾਈ ਦੇ ਉੱਤੇ ਸੁਣ ਸਕਦੇ ਹੋ। ਔਰ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਜੋ ਹਾਲ ਹੀ ਦੇ ਵਿੱਚ ਡਾਕੂਮੈਂਟਸ ਜਿਹੜੇ ਰਿਲੀਜ਼ ਕੀਤੇ ਗਏ ਸੀਗੇ ਜੈਫਰੀ ਐਪਸਟਾਈਨ ਦੇ। ਇਸ ਦੇ ਵਿੱਚ ਅਸੀਂ ਦੱਸ ਦਈਏ ਕਿ ਜੈਫਰੀ ਐਪਸਟਾਈਨ ਦੇ ਜਿਹੜੇ ਡਾਕੂਮੈਂਟਸ ਰਿਲੀਜ਼ ਕੀਤੇ ਗਏ ਨੇ ਉਸ ਦੇ ਵਿੱਚ ਹੁਣ ਵਰਜੀਨੀਆ ਗੁਫੇ ਜਿਹੜੇ ਨੇ ਉਹ ਉਸਨੇ ਦਾਅਵਾ ਕੀਤਾ ਵਰਜੀਨੀਆ ਨੇ ਕਿ ਜਦੋਂ ਉਹ 17 ਸਾਲ ਦੀ ਸੀਗੀ ਉਸ ਸਮੇਂ ਜੈਫਰੀ ਐਪਸਟਾਈਨ ਨੇ ਉਹਨਾਂ ਨੂੰ $15,000 ਦਿੱਤਾ ਸੀਗਾ, ਔਰ ਐਲੀਗੇਸ਼ਨ ਉਹਨਾਂ ਨੇ ਪਹਿਲਾਂ ਵੀ ਲਗਾ ਚੁੱਕੇ ਨੇ ਕਿ ਜੈਫਰੀ ਐਪਸਟਾਈਨ ਨੇ ਉਹਨਾਂ ਨੂੰ ਪ੍ਰਿੰਸ ਐਂਡਰੂ ਦੇ ਨਾਲ ਸੈਕਸ ਕਰਨ ਲਈ $15,000 ਦਿੱਤਾ ਸੀ, ਔਰ ਉਹ ਅੰਡਰ ਏਜ ਸੀਗੀ ਉਸ ਵੇਲੇ 17 ਸਾਲ ਸੀਗੇ। ਅਸੀਂ ਦੱਸ ਦਈਏ ਕਿ ਇਹ ਮਾਮਲਾ ਜਿਹੜਾ ਹੈ ਜੈਫਰੀ ਐਪਸਟਾਈਨ ਦੀ ਤਾਂ ਡੈਥ ਹੋ ਗਈ ਸੀਗੀ ਜੇਲ੍ਹ ਦੇ ਇੱਕ ਸੈੱਲ ਦੇ ਵਿੱਚ, ਲੇਕਿਨ ਗਲੇਨ ਮੈਕਸਵੈਲ ਜਿਹੜੀ ਕਿ ਉਹਨਾਂ ਦੀ ਸਾਥੀ ਵੀ ਮੰਨੀ ਜਾਂਦੀ ਹੈ, ਉਹਨਾਂ ਦੀ ਮਿਸਟ੍ਰੈਸ ਵੀ ਮੰਨੀ ਜਾਂਦੀ ਹੈ, ਸੋ ਉਹਨਾਂ ਦੀ ਸਾਥੀ ਔਰ ਗਰਲਫ੍ਰੈਂਡ ਔਰ ਮਿਸਟ੍ਰੈਸ ਜੋ ਵੀ ਤੁਸੀਂ ਕਹਿਣਾ ਚਾਹੋ, ਗਲੇਨ ਮੈਕਸਵੈਲ ਤੋਂ ਵੀ ਬੜੀ ਸਾਰੀ ਜਾਣਕਾਰੀ ਮਿਲ ਰਹੀ, ਔਰ ਜੈਫਰੀ ਐਪਸਟਾਈਨ ਦੇ ਵੀ ਬਹੁਤ ਸਾਰੇ ਡਾਕੂਮੈਂਟਸ ਜਿਹੜੇ ਨੇ ਉਹ ਅਦਾਲਤ ਦੇ ਵਿੱਚ ਬਹੁਤ ਕੁਝ ਕਹਿ ਰਹੇ ਨੇ। ਅਸੀਂ ਦੱਸ ਦਈਏ ਕਿ ਮਾਮਲਾ ਹੁਣ ਇਸ ਕਾਰਨ ਦੁਬਾਰਾ ਚਰਚਾ 'ਚ ਹੈ ਕਿਉਂਕਿ ਹਾਲ ਹੀ ਦੇ ਵਿੱਚ ਅਮੈਰੀਕਾ ਦੇ ਵਿੱਚ ਜੱਜ ਵੱਲੋਂ ਜਦੋਂ ਇਹ ਆਰਡਰ ਕੀਤੇ ਗਏ ਕਿ ਜਿਹੜੇ ਵੀ ਇਹ ਡਾਕੂਮੈਂਟਸ ਨੇ, ਲਗਭਗ 1,000 ਪੇਜ ਦੇ ਆਸ ਪਾਸ ਡਾਕੂਮੈਂਟ ਨੇ, ਸੋ 1,000 ਪੇਜਿਸ ਦੇ ਜਿਹੜੇ ਡਾਕੂਮੈਂਟਸ ਨੇ ਉਹ ਪਬਲਿਕਲੀ ਰਿਲੀਜ਼ ਕਰ ਦਿੱਤੇ ਜਾਣ, ਸੋ ਉਹਦੇ ਵਿੱਚੋਂ ਅਦਾਲਤੀ ਡਾਕੂਮੈਂਟਸ ਦੇ ਵਿੱਚੋਂ ਬਹੁਤ ਕੁਝ ਜਿਹੜਾ ਉਹ ਬਾਹਰ ਆਇਆ, ਔਰ ਕਈ ਸਾਰੀਆਂ ਲੀਗਲ ਬੈਟਲਸ ਬਹੁਤ ਕੁਛ ਨਾਜਾਇਜ਼ ਹੋਇਆ ਹੈ ਸਾਰੀਆਂ ਲੜਕੀਆਂ ਦਾ, ਇਹ ਐਲੀਗੇਸ਼ਨ ਨੇ। ਔਰ ਇੱਥੇ ਅਸੀਂ ਦੱਸ ਦਈਏ ਕਿ ਇਹਨਾਂ ਡਾਕੂਮੈਂਟਸ ਦੇ ਵਿੱਚ ਬਹੁਤ ਸਾਰੇ ਨਾਮ ਆ ਰਹੇ ਨੇ, ਬਹੁਤ ਸਾਰੇ ਲੋਕਾਂ ਦੇ ਉੱਤੇ ਐਲੀਗੇਸ਼ਨ ਨੇ, ਬਟ ਜਿਨ੍ਹਾਂ ਦੇ ਵੀ ਨਾਮ ਆਏ ਨੇ ਅਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਜ਼ਰੂਰੀ ਨਹੀਂ ਹੈ 100 ਤੋਂ ਜ਼ਿਆਦਾ ਬਹੁਤ ਸਾਰੇ ਪਾਵਰਫੁੱਲ ਲੋਕਾਂ ਦੇ ਨਾਮ ਨੇ, ਪਰ ਇਹ ਕੋਈ ਜ਼ਰੂਰੀ ਨਹੀਂ ਹੈ ਵੀ ਜਿਹਦਾ ਵੀ ਕਿਸੇ ਦਾ ਨਾਮ ਆਇਆ ਕਿ ਉਹਨੇ ਕੋਈ ਗਲਤੀ ਕੀਤੀ ਹੈ ਜਾਂ ਵਾਕਈ ਹੀ ਉਹ ਕਿਤੇ ਨਾ ਕਿਤੇ ਇਨਵੋਲਵ ਹੈ, ਨਾਮ ਤਾਂ ਕਿਸੇ ਦਾ ਵੀ ਇਹਦੇ ਵਿੱਚ ਆ ਸਕਦਾ। ਲੇਕਿਨ ਕਈਆਂ ਦੇ ਉੱਤੇ ਤਾਂ ਸਿੱਧੇ ਐਲੀਗੇਸ਼ਨ ਨੇ, ਜਿਸ ਤਰ੍ਹਾਂ ਪ੍ਰਿੰਸ ਐਂਡਰਿਊ ਰਾਇਲ ਪਰਿਵਾਰ ਦੇ ਮੈਂਬਰ ਨੇ, ਪ੍ਰਿੰਸ ਐਂਡਰਿਊ ਔਰ ਜੋ ਇਸ ਸਮੇਂ ਰਾਜਾ ਨੇ ਕੁਈਨ ਐਲਿਜ਼ਾਬੈਥ ਤੋਂ ਬਾਅਦ ਪ੍ਰਿੰਸ ਚਾਰਲਸ, ਹੁਣ ਇਸ ਵੇਲੇ ਕਿੰਗ ਬਣ ਗਏ ਨੇ ਕਿੰਗ ਚਾਰਲਸ, ਉਹਨਾਂ ਦੇ ਭਰਾ ਨੇ ਪ੍ਰਿੰਸ ਐਂਡਰਿਊ। ਸੋ ਉਹਨਾਂ ਦੇ ਉੱਤੇ ਬੜੇ ਸੰਗੀਨ ਐਲੀਗੇਸ਼ਨ ਇਹਦੇ ਵਿੱਚ ਲਗਾਏ ਗਏ ਨੇ। ਇਸ ਤੋਂ ਇਲਾਵਾ ਬਿਲ ਕਲਿੰਟਨ ਦਾ ਵੀ ਜ਼ਿਕਰ ਇਹਦੇ ਵਿੱਚ ਹੋਇਆ ਹੈ, ਜ਼ਿਕਰ ਤੇ ਡੋਨਲਡ ਟਰੰਪ ਦਾ ਵੀ ਹੋਇਆ, ਔਰ ਹੋਰ ਬਹੁਤ ਸਾਰੇ ਲੋਕਾਂ ਦਾ ਵੀ ਜਿਹੜਾ ਜ਼ਿਕਰ ਹੈ ਉਹ ਇਹ ਜਿਹੜੇ ਡਾਕੂਮੈਂਟਸ ਬਾਹਰ ਆਏ ਨੇ ਉਹਦੇ 'ਚ ਹੋਇਆ। ਅਸੀਂ ਚੈਨਲ ਵਾਈ ਦੇ ਉੱਤੇ ਇੱਕ ਪ੍ਰੋਗਰਾਮ ਪੇਸ਼ ਕਰ ਚੁੱਕੇ ਹਾਂ, ਇਸ ਹਫ਼ਤੇ ਇੱਕ ਹੋਰ ਪ੍ਰੋਗਰਾਮ ਪੇਸ਼ ਕਰਾਂਗੇ ਕਿ ਜਿਹੜੇ ਹੁਣ ਰੀਸੈਂਟ ਜਿਹੜੇ ਡਾਕੂਮੈਂਟਸ ਜਾਂ ਜੋ ਕੁਛ ਇਹ ਸਾਰੇ ਐਲੀਗੇਸ਼ਨ ਲਗਾਏ ਗਏ ਨੇ ਉਹ ਕੀ ਨੇ। ਇਸ ਤੋਂ ਇਲਾਵਾ ਜਿਹੜਾ ਬਿਲੀਅਨੇਅਰ ਗਲੈਨ ਡਿਬਿਨ, ਉਹਨਾਂ ਦੇ ਖਿਲਾਫ਼ ਵੀ ਬੜਾ ਸੰਗੀਨ ਐਲੀਗੇਸ਼ਨ ਇਹ ਸਾਰੇ ਡਾਕੂਮੈਂਟ 'ਚ ਆਇਆ ਹੈਗਾ। ਸੋ ਕੀ ਨਵੀਆਂ ਚੀਜ਼ਾਂ ਬਾਹਰ ਆਈਆਂ ਨੇ ਉਹ ਸਾਰਾ ਕੁਛ ਅਸੀਂ ਡਿਟੇਲ ਦੇ ਵਿੱਚ ਚੈਨਲ ਵਾਈ ਦੇ ਉੱਤੇ ਪੇਸ਼ ਕਰਾਂਗੇ। ਔਰ ਇੱਕ ਅਹਿਮ ਸਵਾਲ ਜੋ ਲਗਾਤਾਰ ਹੀ ਇਸ ਮਾਮਲੇ 'ਚ ਖੜਾ ਹੁੰਦਾ ਰਿਹਾ ਕਿ ਆਖਿਰਕਾਰ ਜਿਹੜੇ ਰਾਸ਼ਟਰਪਤੀ ਨੇ, ਅਮਰੀਕਾ ਦੇ ਪੂਰਵ ਰਾਸ਼ਟਰਪਤੀ ਨੇ, ਫਾਰਮਰ ਪ੍ਰੈਜ਼ੀਡੈਂਟ ਨੇ, ਉਹਨਾਂ ਦਾ ਨਾਮ ਆ ਰਿਹਾ ਹੈ, ਰੋਇਲ ਪਰਿਵਾਰ ਦੇ ਮੈਂਬਰ ਦਾ ਨਾਮ ਆ ਰਿਹਾ, ਬਿਲੀਅਨੇਅਰਸ ਦੇ ਨਾਮ ਆ ਰਹੇ ਨੇ। ਸੋ ਇਹ ਇੰਨਾ ਬੜਾ ਸਾਰਾ ਜਿਹੜਾ ਸਿਲਸਿਲਾ ਜੋ ਕਿ ਇੰਨੇ ਸਾਰੇ ਦੇਸ਼ਾਂ ਦੇ ਵਿੱਚ ਚੱਲਦਾ ਰਿਹਾ, ਔਰ ਐਟਲੀਸਟ ਜੈਫਰੀ ਆਈਪਸਟਾਈਨ ਔਰ ਉਹਦੀ ਜਿਹੜੀ ਗਰਲਫ੍ਰੈਂਡ ਆ ਗਿਲੇਨ ਮੈਕਸਵੈਲ, ਉਹਨਾਂ ਦੇ ਉੱਤੇ ਤੇ ਬੜਾ ਕੁਛ ਹੈ ਕਿ ਇੰਨਾ ਬੜਾ ਉਹ ਨੈਟਵਰਕ ਚਲਾਉਂਦੇ ਸੀਗੇ, ਔਰ ਇਹਦੇ ਵਿੱਚ ਬਹੁਤ ਸਾਰੀਆਂ ਅੰਡਰ ਏਜ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨੂੰ ਜਿਸ ਤਰੀਕੇ ਦੇ ਨਾਲ ਐਕਸਪਲੋਇਟੇਸ਼ਨ ਦੀਆਂ ਜੋ ਚੀਜ਼ਾਂ ਬਾਹਰ ਆ ਰਹੀਆਂ ਨੇ, ਇਹ ਕਿੱਦਾਂ ਚੱਲਦਾ ਰਿਹਾ, ਕਿੱਦਾਂ ਇਹਨੂੰ ਇੰਨੀ ਸਪੋਰਟ ਇੰਨੇ ਸਾਲਾਂ ਤੱਕ ਮਿਲਦੀ ਰਹੀ, ਇਹਦੇ ਬਾਰੇ ਜੋ ਸਵਾਲ ਔਰ ਜੋ ਕੁਛ ਮੀਡੀਆ 'ਚ ਆ ਰਿਹਾ ਉਹ ਤੁਹਾਡੇ ਲਈ ਡਿਟੇਲ ਰਿਪੋਰਟ ਚੈਨਲ ਵਾਈ ਦੇ ਉੱਤੇ ਸ਼ੇਅਰ ਕਰਾਂਗੇ। ਔਰ ਅਮਰੀਕਾ ਦੇ ਨਾਲ ਹੀ ਜੁੜੀ ਸਾਡੀ ਅਗਲੀ ਖਬਰ ਹੈਗੀ ਆ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਦੀ ਜਿਹੜੇ ਐਲੀਗੇਸ਼ਨ ਨੇ ਉਹਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਨਿਖਿਲ ਗੁਪਤਾ ਉਹਨਾਂ ਨੂੰ ਡਿਟੇਨ ਕੀਤਾ ਗਿਆ ਹੋਇਆ ਹੈ ਚੈੱਕ ਰਿਪਬਲਿਕ ਦੇ ਵਿੱਚ। ਹੁਣ ਉਹਦੇ ਵਿੱਚ ਇੱਕ ਹੋਰ ਨਵੀਂ ਡਿਵੈਲਪਮੈਂਟ ਇਹ ਹੋਈ ਹੈ ਕਿ ਜੋ ਨਿਖਿਲ ਗੁਪਤਾ ਦੇ ਜਿਹੜੇ ਵਕੀਲ ਸਾਹਿਬ ਸੀਗੇ ਉਹਨਾਂ ਨੇ ਮਟੀਰੀਅਲ ਮੰਗਿਆ ਸੀਗਾ ਕਿ ਗੁਰਪਤਵੰਤ ਪੰਨੂ ਹੁਣਾਂ ਦੇ ਕੇਸ ਦੇ ਵਿੱਚ ਉਹਨਾਂ ਨੂੰ ਮਟੀਰੀਅਲ ਦਿੱਤਾ ਜਾਵੇ, ਔਰ ਉਹਨਾਂ ਦੇ ਜਿਹੜੇ ਕਲਾਇੰਟ ਨੇ ਯਾਨੀ ਕਿ ਨਿਖਿਲ ਗੁਪਤਾ ਵਕੀਲ ਸਾਹਿਬ ਦਾ ਇਹ ਕਹਿਣਾ ਸੀਗਾ ਕਿ ਉਹਨਾਂ ਨੂੰ ਜਿਹੜੀ ਇੰਟੈਰੋਗੇਸ਼ਨ ਤਾਂ ਕਰਨ ਲੱਗ ਪਏ ਨੇ ਅਮਰੀਕਾ ਦੇ ਜਿਹੜੇ ਅਧਿਕਾਰੀ ਨੇ, ਬਟ ਉਹਨਾਂ ਨੂੰ ਕੇਸ ਦੇ ਬਾਰੇ ਡਿਟੇਲਸ ਜਿਹੜੀਆਂ ਨੇ ਮਟੀਰੀਅਲ 'ਤੇ ਪ੍ਰੋਵਾਈਡ ਕੀਤਾ ਜਾਵੇ, ਇਕੱਲੀ ਇੱਕ ਛੋਟੀ ਜਿਹੀ ਇੰਟਾਈਟਮੈਂਟ ਦੀ ਕਾਪੀ ਉਹਨਾਂ ਨੂੰ ਦੇ ਦਿੱਤੀ ਗਈ। ਹੁਣ ਅਮਰੀਕਾ ਦੇ ਜਿਹੜੇ ਜੱਜ ਨੇ ਉਹਨਾਂ ਨੇ ਹੁਣ ਜੋ ਤਾਜ਼ਾ ਬਿਆਨ ਜਾਰੀ ਕੀਤਾ ਹੈ, ਉਹਨਾਂ ਨੇ ਯੂਐਸ ਸਟੇਟ ਡਿਸਟ੍ਰਿਕਟ ਜੱਜ ਵਿਕਟਰ ਮੇਰੇਰੋ ਉਹਨਾਂ ਨੇ ਆਰਡਰ ਪਾਸ ਕੀਤਾ ਜਿਹਦੇ ਵਿੱਚ ਕਿ ਹੁਣ ਜੋ ਡਿਸਕਵਰੀ ਮਟੀਰੀਅਲ ਦੀ ਮੰਗ ਕੀਤੀ ਗਈ ਸੀ ਉਹਨੂੰ ਹੁਣ ਡਿਨਾਏ ਕਰ ਦਿੱਤਾ ਗਿਆ। ਵਕੀਲ ਸਾਹਿਬ ਦੀ ਮੰਗ ਸੀਗੀ ਕਿ ਮਟੀਰੀਅਲ ਦਿੱਤਾ ਜਾਵੇ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਅਮਰੀਕਾ ਦੀ ਨਿਊਯਾਰਕ ਦੀ ਅਦਾਲਤ ਦੇ ਵਿੱਚ ਜੋ ਡਾਕੂਮੈਂਟਸ ਸਬਮਿਟ ਕੀਤੇ ਗਏ ਨੇ ਉਸ ਦੇ ਮੁਤਾਬਿਕ ਇਹ ਕਿਹਾ ਗਿਆ ਕਿ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਰੋ ਦੇ ਇੱਕ ਬਹੁਤ ਹੀ ਸੀਨੀਅਰ ਮੈਂਬਰ ਨੇ, ਉਹਨਾਂ ਦਾ ਨਾਮ ਹਜੇ ਬਾਹਰ ਪਬਲਿਕਲੀ ਨਹੀਂ ਆਇਆ, ਪਰ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਰੋ ਦਾ ਜਿਹੜਾ ਬਹੁਤ ਸੀਨੀਅਰ ਮੈਂਬਰ ਹੈ ਉਹ ਨੌਰਥ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਔਰ ਅਮਰੀਕਾ ਦੇ ਵਿੱਚ ਜਿਹੜੇ ਲੋਕ ਇੰਡੀਆ ਦੇ ਖਿਲਾਫ਼ ਕੁਛ ਕੰਮ ਕਰ ਰਹੇ ਸੀਗੇ, ਕੋਈ ਖਾਲਿਸਤਾਨ ਦੇ ਨਾਲ ਸੰਬੰਧਿਤ ਜਾਂ ਕੋਈ ਹੋਰ, ਅਤੇ ਉਹਨਾਂ ਨੂੰ ਉਹ ਟਾਰਗੇਟ ਕਰ ਰਹੇ ਸੀਗੇ। ਉਸ ਮਾਮਲੇ ਦੇ ਵਿੱਚ ਜੋ ਐਲੀਗੇਸ਼ਨ ਨਜ਼ਰ ਆ ਰਹੇ ਨੇ, ਫਿਲਹਾਲ ਐਲੀਗੇਸ਼ਨ ਇਹ ਹੈ ਕਿ ਹਰਦੀਪ ਨਿੱਜਰ ਹੋਣਾ ਦਾ ਵੀ ਕਤਲ ਹੋਇਆ, ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਉੱਤੇ ਵੀ ਉਹਨਾਂ ਦੀ ਕਤਲ ਦੀ ਪੂਰੀ ਸਾਜਿਸ਼ ਪੂਰੀ ਤਿਆਰੀ ਹੋ ਗਈ ਸੀਗੀ, ਔਰ ਕੁਛ ਹੋਰ ਨਾਮ ਵੀ ਉਹਦੇ ਵਿੱਚ ਆ ਰਹੇ ਨੇ, ਕੁਛ ਹੋਰ ਲੋਕਾਂ ਦੇ ਵੀ ਐਸੀ ਤਿਆਰੀ ਕੀਤੀ ਜਾ ਰਹੀ ਸੀ। ਇੰਡੀਆ ਦੇ ਇੰਟੈਲੀਜੈਂਸ ਦੇ ਬਹੁਤ ਸੀਨੀਅਰ ਆਫਿਸਰ ਦੀ ਤਾਂ ਗੱਲ ਇਹਦੇ 'ਚ ਹੈ ਹੀ ਹੈ, ਪਰ ਉਹਦੇ ਨਾਲ ਉਹਨਾਂ ਦਾ ਸਾਥ ਦੇਣ ਦੇ ਐਲੀਗੇਸ਼ਨ ਲਗਾਏ ਗਏ ਨਿਖਿਲ ਗੁਪਤਾ ਦੇ ਉੱਤੇ। ਉਸੇ ਮਾਮਲੇ ਦੇ ਵਿੱਚ 30 ਜੂਨ ਨੂੰ ਚੈੱਕ ਰਿਪਬਲਿਕ ਦੇ ਵਿੱਚ 52 ਸਾਲ ਦੇ ਨਿਖਿਲ ਗੁਪਤਾ ਨੂੰ ਡਿਟੇਨ ਕਰ ਲਿਆ ਗਿਆ। ਨਿਖਿਲ ਗੁਪਤਾ ਦਾ ਜਿਹੜਾ ਪਰਿਵਾਰ ਹੈ ਉਹ ਕਈ ਸਾਰੇ ਸਵਾਲ ਖੜੇ ਕਰ ਰਿਹਾ, ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪ੍ਰੋਪਰ ਕੌਂਸਲਰ ਐਕਸੈਸ ਨਹੀਂ ਦਿੱਤਾ ਜਾ ਰਿਹਾ, ਉਹ ਹਿੰਦੂ ਨੇ, ਉਹਨਾਂ ਨੂੰ ਪ੍ਰੋਪਰ ਖਾਣਾ ਵੀ ਉੱਥੇ ਨਹੀਂ ਦਿੱਤਾ ਜਾ ਰਿਹਾ। ਚੈੱਕ ਅਥਾਰਟੀਜ਼ ਨੇ ਕਿਹਾ ਹੈ ਕਿ ਨਹੀਂ, ਇਹਨਾਂ ਨੂੰ ਕੌਂਸਲਰ ਐਕਸੈਸ ਵੀ ਦਿੱਤਾ ਜਾ ਰਿਹਾ, ਖਾਣਾ ਵੀ ਜੋ ਇਹ ਮੰਗ ਰਹੇ ਨੇ ਵੈਜੀਟੇਰੀਅਨ ਫੂਡ ਉਹ ਵੀ ਦਿੱਤਾ ਜਾ ਰਿਹਾ। ਇੰਡੀਆ ਦੀ ਅਦਾਲਤ ਵਿੱਚ ਜਦੋਂ ਅਪੀਲ ਕੀਤੀ ਤਾਂ ਇੰਡੀਆ ਦੀ ਅਦਾਲਤ ਨੇ ਕਿਹਾ ਕਿ ਕੌਂਸਲਰ ਐਕਸੈਸ ਅਸੀਂ ਦਿਲਵਾ ਸਕਦੇ ਹਾਂ ਜਾਂ ਖਾਣਾ ਪ੍ਰੋਪਰ ਦਿੱਤਾ ਜਾਏ ਜੇ ਕੋਈ ਹਿਊਮਨ ਰਾਈਟਸ ਦਾ ਮਾਮਲਾ ਹੈ, ਪਰ ਜੇ ਕੋਈ ਕਾਨੂੰਨੀ ਮਾਮਲਾ ਹੈ ਤਾਂ ਇੰਡੀਆ ਦੀ ਅਦਾਲਤ ਨੇ ਕਿਹਾ ਕਿ ਉਹਦੇ ਵਿੱਚ ਇੰਡੀਆ ਦੀ ਅਦਾਲਤ ਕੋਈ ਜ਼ਿਆਦਾ ਮਦਦ ਨਹੀਂ ਕਰ ਸਕਦੀ। ਕਾਨੂੰਨੀ ਮਾਮਲਾ ਜੇ ਕੋਈ ਹੈ, ਜੇ ਕੋਈ ਕੇਸ ਉਹਨਾਂ ਦੇ ਉੱਤੇ ਚੱਲ ਰਿਹਾ, ਤਾਂ ਉਹ ਤਾਂ ਫਿਰ ਫਿਲਹਾਲ ਡਿਸਕਵਰੀ ਜਾਂ ਡਿਟੇਲ ਮਟੀਰੀਅਲ ਮੰਗ ਰਹੇ ਸੀਗੇ। ਸੋ US ਗਵਰਨਮੈਂਟ ਨੂੰ ਜਦੋਂ ਅਦਾਲਤ ਨੇ ਪੁੱਛਿਆ ਤੇ US ਗਵਰਨਮੈਂਟ ਦਾ ਕਹਿਣਾ ਹੈ ਕਿ ਨikhil ਗੁਪਤਾ ਫਿਲਹਾਲ ਡਿਟੇਨਡ ਹੈਗੇ ਨੇ ਚੈੱਕ ਰਿਪਬਲਿਕ ਦੇ ਵਿੱਚ, ਔਰ ਇਹਨਾਂ ਦੇ ਵਕੀਲ ਸਾਹਿਬ ਦੇ ਨਾਲ ਹੀ ਅਸੀਂ ਦੂਸਰੀ ਵਾਰ ਜਦੋਂ ਮਿਲੇ ਹਾਂ, ਇੱਕ ਵਾਰ ਬਿਨਾਂ ਵਕੀਲ ਸਾਹਿਬ ਦੇ ਵੀ ਮਿਲੇ ਹਾਂ, ਪਰ ਉਸ ਵੇਲੇ ਵੀ ਨikhil ਗੁਪਤਾ ਨੂੰ ਉਹਨਾਂ ਦੇ ਰਾਈਟਸ ਜਿਹੜੇ ਨੇ ਪੂਰੇ ਦੱਸੇ ਗਏ। ਅਮਰੀਕਾ ਦੀ ਸਰਕਾਰ ਨੇ ਅਦਾਲਤ ਦੇ ਵਿੱਚ ਜਵਾਬ ਦਿੱਤਾ ਹੈ ਕਿ ਜਦੋਂ ਨikhil ਗੁਪਤਾ ਇੱਥੇ ਨਿਊਯਾਰਕ ਦੀ ਅਦਾਲਤ ਦੇ ਵਿੱਚ ਪੇਸ਼ ਹੋਣਗੇ, ਉਸ ਸਮੇਂ ਜਿਹੜਾ ਹੈਗਾ ਉਹਨਾਂ ਨੂੰ ਡਿਸਕਵਰੀ ਮਟੀਰੀਅਲ ਜਾਂ ਹੋਰ ਜੋ ਵੀ ਮਟੀਰੀਅਲ ਚਾਹੁੰਦੇ ਨੇ, ਜੋ ਹਰੇਕ ਨੂੰ ਕਿਸੇ ਦੇ ਖਿਲਾਫ ਵੀ ਜੇ ਕੋਈ ਕਾਰਵਾਈ ਹੁੰਦੀ ਹੈ ਤਾਂ ਹਰੇਕ ਨੂੰ ਦਿੱਤਾ ਜਾਂਦਾ ਹੈ, ਤਾਂ ਹਜੇ ਉੱਥੇ ਚੈੱਕ ਰਿਪਬਲਿਕ 'ਚ ਨੇ ਨਿਊਯਾਰਕ ਦੀ ਅਦਾਲਤ ਦੇ ਸਾਹਮਣੇ ਪੇਸ਼ ਹੋਣ, ਇੱਥੇ ਆਉਣ, ਫਿਰ ਹੀ ਉਹਨਾਂ ਨੂੰ ਇਹ ਸਾਰਾ ਮਟੀਰੀਅਲ ਦਿੱਤਾ ਜਾਏਗਾ। ਇਸ ਸਮੇਂ ਕਰੰਟ ਸਥਿਤੀ ਇਹ ਹੈਗੀ ਹੈ ਕਿ ਉੱਥੇ ਜੁਡੀਸ਼ੀਅਲ ਰਿਵਿਊ ਚੱਲ ਰਿਹਾ ਹੈ, ਬਹੁਤ ਸਾਰੀ ਲੇਅਰਸ ਹੁੰਦੀਆਂ ਨੇ ਜੁਡੀਸ਼ੀਅਲ ਰਿਵਿਊ ਦੀਆਂ, ਇਸ ਵੇਲੇ ਜੁਡੀਸ਼ੀਅਲ ਰਿਵਿਊ ਚੱਲ ਰਿਹਾ ਕਿ ਕਿਆ ਨikhil ਗੁਪਤਾ ਨੂੰ ਜਿਹੜਾ ਐਕਸਟ੍ਰਾਡਾਈਟ ਕੀਤਾ ਜਾ ਸਕਦਾ ਹੈ, ਨਹੀਂ ਕੀਤਾ ਜਾ ਸਕਦਾ ਅਮਰੀਕਾ ਦੀ ਮੰਗ ਦੇ ਉੱਤੇ। ਯਾਦ ਰਹੇ ਕਿ ਅਮਰੀਕਾ ਔਰ ਜਿਹੜਾ ਚੈੱਕ ਰਿਪਬਲਿਕ ਆ ਉਹਨਾਂ ਦੀ ਆਪਸ ਦੇ ਵਿੱਚ ਐਕਸਟ੍ਰਾਡੀਸ਼ਨ ਟ੍ਰੀਟੀ ਹੈ। ਔਰ ਹੁਣ ਅਸੀਂ ਇੰਡੀਆ ਵੱਲ ਰੁੱਕ ਕਰਦੇ ਹਾਂ। ਇੰਡੀਆ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਅਟਲ ਸੇਤੂ ਇਹਦਾ ਜਿਹੜਾ ਉਦਘਾਟਨ ਉੱਥੇ ਕੀਤਾ ਹੈਗਾ, ਔਰ ਉਹਨਾਂ ਨੇ ਕਿਹਾ ਹੈ ਕਿ ਜੋ ਇੱਕ ਸੁਪਨਾ ਸੀਗਾ ਕਿ ਇੰਡੀਆ ਇੱਕ ਡਿਵੈਲਪਡ ਕੰਟਰੀ ਬਣੇ, ਉਹ ਜਦੋਂ ਐਸੀਆਂ ਚੀਜ਼ਾਂ ਅਸੀਂ ਦੇਖਦੇ ਹਾਂ ਤੇ ਉਸ ਸਮੇਂ ਲੱਗਦਾ ਹੈਗਾ ਕਿ ਯੈਸ ਇਹ ਸੁਪਨਾ ਜਿਹੜਾ ਉਹ ਸੱਚ ਹੋਣ ਜਾ ਰਿਹਾ। ਅਸੀਂ ਦੱਸ ਦਈਏ ਕਿ ਅਟਲ ਬਿਹਾਰੀ ਵਾਜਪੇਈ ਸਾਹਿਬ ਉਹਨਾਂ ਦੇ ਨਾਮ ਦੇ ਉੱਤੇ ਇਹ ਜਿਹੜਾ ਅਟਲ ਸੇਤੂ ਹੈ ਇਹ ਮੁੰਬਈ ਦੇ ਵਿੱਚ ਇੱਕ ਬਹੁਤ ਬੜਾ ਟਰਾਂਸ ਹਾਰਬਰ ਲਿੰਕ ਹੈਗਾ ਹੈ, ਸਮੁੰਦਰ ਦੇ ਵਿੱਚ ਬਹੁਤ ਬੜਾ ਬ੍ਰਿਜ ਹੈ ਜੋ ਕਿ ਬੰਬੇ ਨੂੰ ਜਿਹਨੂੰ ਹੁਣ ਮੁੰਬਈ ਕਿਹਾ ਜਾਂਦਾ ਹੈ ਉਹ ਬੰਬੇ ਨੂੰ ਮੁੰਬਈ ਨੂੰ ਨਵੀਂ ਮੁੰਬਈ ਦੇ ਨਾਲ ਕਨੈਕਟ ਕਰ ਰਿਹਾ। 17,840 ਕਰੋੜ ਰੁਪਏ ਦੇ ਨਾਲ ਇਹ ਇੱਕ ਇੰਡੀਆ ਦਾ ਬਹੁਤ ਬੜਾ ਜਿਹੜਾ ਇੱਕ ਲਿੰਕ ਹੈਗਾ ਉਹ ਕ੍ਰੀਏਟ ਕੀਤਾ ਗਿਆ ਹੈਗਾ, ਜਿਹਨੂੰ ਕਿ ਇੰਜੀਨੀਅਰਿੰਗ ਦੇ ਵਿੱਚ ਵੀ ਇੱਕ ਬਹੁਤ ਬੜੀ ਅਚੀਵਮੈਂਟ ਜਿਹੜੀ ਹੈ ਉਹ ਦੱਸਿਆ ਜਾ ਰਿਹਾ। ਔਰ ਕਿਆ ਇਹ ਵਾਕਈ ਹੀ ਡਿਵੈਲਪਡ ਇੰਡੀਆ ਦੀ ਜਿਹੜੀ ਇੱਕ ਤਸਵੀਰ ਹੈ, ਅਸੀਂ ਇਹਦੇ ਬਾਰੇ ਕੁਛ ਹੋਰ ਡਿਟੇਲਸ ਕਿ ਅਟਲ ਸੇਤੂ ਹੈ ਕੀ ਹੈ, ਔਰ ਇਹ ਜਿਹੜਾ ਟਰਾਂਸ ਹਾਰਬਰ ਬ੍ਰਿਜ ਹੈ 6 ਲੇਨਸ ਦਾ ਇਹ ਬਣਾਇਆ ਗਿਆ ਹੈਗਾ, ਤਕਰੀਬਨ 22 ਕਿਲੋਮੀਟਰ ਇਹ ਬਣਾਇਆ ਹੈਗਾ ਜਿਹੜਾ ਕਿ ਟੋਟਲ ਹੈ, ਇਹਦੇ ਵਿੱਚ 16.5 ਕਿਲੋਮੀਟਰ ਤਾਂ ਸੀ ਲਿੰਕ ਹੈਗਾ, ਤੋਂ ਸਮੁੰਦਰ ਦੇ ਵਿੱਚ ਇਹ ਬਣਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਕਿਹਾ ਹੈ ਕਿ ਐਸੇ ਮੈਗਾ ਪ੍ਰੋਜੈਕਟਸ ਜਿਹੜੇ ਨੇ ਉਹ ਜਦੋਂ ਰਿਐਲਿਟੀ ਬਣਦੇ ਨੇ ਤੇ ਸਾਨੂੰ ਲੱਗਦਾ ਹੈ ਕਿ ਯੈਸ ਜੋ ਸੁਪਨੇ ਦੇਖ ਰਿਹਾ ਸੀ ਇੰਡੀਆ ਉਹ ਹੁਣ ਪੂਰੇ ਹੁੰਦੇ ਨਜ਼ਰ ਆ ਰਹੇ ਨੇ। ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਮਹਾਰਾਸ਼ਟਰ ਦੀ ਜਿਹੜੇ ਵਿੱਚ ਬਹੁਤ ਸਾਰੇ ਹੋਰ ਇਕਨੋਮਿਕ ਪ੍ਰੋਜੈਕਟਸ ਵੀ ਜਿਹੜੇ ਹੈਗੇ ਨੇ, ਜਿਹੜਾ ਦਿੱਲੀ ਮੁੰਬਈ ਇੰਡਸਟਰੀਅਲ ਕੋਰੀਡੋਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈਗੀ ਹੈ, ਇਸ ਤੋਂ ਇਲਾਵਾ ਕਿਸ ਤਰੀਕੇ ਦੇ ਨਾਲ ਮੁੰਬਈ ਔਰੰਗਾਬਾਦ ਜਾਂ ਹੋਰ ਉੱਥੇ ਇੰਡਸਟਰੀਅਲ ਹੱਬ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ, ਇਹਦੇ ਉੱਤੇ ਡਿਟੇਲ ਰਿਪੋਰਟ ਤੁਹਾਡੇ ਲਈ ਜ਼ਰੂਰ ਪੇਸ਼ ਕਰਾਂਗੇ। ਔਰ ਜਪਾਨ ਦਾ ਵੀ ਇਹਦੇ ਵਿੱਚ ਬੜਾ ਇੰਪੋਰਟੈਂਟ ਰੋਲ ਰਿਹਾ। ਸੋ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਜਿੱਥੇ ਜਪਾਨ ਦਾ ਸ਼ੁਕਰੀਆ ਅਦਾ ਕੀਤਾ, ਉੱਥੇ ਨਾਲ ਹੀ ਲੇਟ ਜੈਪਨੀਜ਼ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਉਹਨਾਂ ਨੂੰ ਵੀ ਟ੍ਰਿਬਿਊਟ ਦਿੱਤਾ ਗਿਆ, ਕਿਉਂਕਿ ਉਹਨਾਂ ਜਪਾਨ ਦੀ ਸਾਰੀ ਕੋਲੈਬੋਰੇਸ਼ਨ ਰਹੀ ਹੈ ਇਸ ਬੜੇ ਪੁੱਲ ਨੂੰ ਜਿਹੜਾ ਬਣਾਉਣ ਦੇ ਵਿੱਚ। ਖਬਰਾਂ ਦਾ ਜਿਹੜਾ ਸਿਲਸਿਲਾ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਔਰ ਲਗਾਤਾਰ ਅਸੀਂ ਤੁਹਾਨੂੰ ਅਪਡੇਟਡ ਰੱਖਾਂਗੇ। ਸਾਡੇ ਨਾਲ ਇਸ ਵੇਲੇ ਸੌਰਭ ਸਭਰਵਾਲ ਜੀ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੌਰਭ ਜੀ, ਵੈਰੀ ਵਾਰਮ ਵੈਲਕਮ ਔਨ ਵਾਈ ਮੀਡੀਆ, ਕਿਆ ਹਾਲ ਹੈ ਸਰ, ਠੀਕ ਹੈ, ਕੈਸੇ ਹੈ ਆਪ
ਜੀ? ਥੈਂਕ ਯੂ ਵੈਰੀ ਮਚ ਦਵੇਰੀ ਜੀ, ਥੈਂਕਸ ਫੋਰ ਟੇਕਿੰਗ ਮੀ ਔਨ ਏਅਰ, ਆਈ ਐਮ ਡੂਇੰਗ ਵੈਰੀ ਵੈਲ, ਆਈ ਹੋਪ ਐਵਰੀਬਾਡੀ ਇਜ਼ ਰੈਡੀ ਫੋਰ ਦ ਸਨੋ ਸਟੋਰਮ, ਜੋ ਜਿਸ ਕੀ ਕਾਫੀ ਚਰਚਾ ਚੱਲ ਰਹੀ ਹੈ ਅੱਜ ਕੱਲ, ਕਿਉਂਕਿ ਆਈ ਥਿੰਕ ਟੂਵਰਡਸ ਦੀ ਐਂਡ ਆਫ ਟੁਨਾਈਟ ਦੇਰ ਸਪੋਜ਼ ਟੂ ਬੀ ਅ ਸਨੋ ਸਟੋਰਮ ਓਵਰ ਦ ਵੀਕਐਂਡ, ਬਟ ਐਵਰੀਥਿੰਗ ਐਲਸ ਇਜ਼ ਗੁੱਡ ਸਰ, ਥੈਂਕ ਯੂ ਅਗੇਨ ਫੋਰ ਟੇਕਿੰਗ ਮੀ ਔਨ ਏਅਰ।
ਸਰ ਜੀ, ਗੱਲ ਇਹ ਆ ਕਿ ਮੈਂ ਇੱਥੇ ਕਹਾਂਗਾ ਕਿ ਕਈ ਵਾਰ ਨਾ ਬੰਦਾ ਮੈਨੂੰ ਕੱਲ ਕਹਿ ਰਿਹਾ ਸੀ, ਕਹਿੰਦੇ ਜੀ ਮੀਡੀਆ ਦਾ ਤੁਹਾਡਾ ਕੰਮ ਨਾ ਬੜਾ ਚੈਲੇਂਜਿੰਗ ਆ, ਹਰ ਤਰ੍ਹਾਂ ਦੀ ਖਬਰ ਤੁਸੀਂ ਕਵਰ ਕਰਨੀ ਹੁੰਦੀ ਆ, ਕੋਈ ਕ੍ਰਾਈਮ ਦੀ ਵੀ ਖਬਰ ਹੈ ਹਰ ਤਰ੍ਹਾਂ ਦੀ, ਤੇ ਇਹ ਕੰਮ ਵੈਸੇ ਔਖਾ ਨਹੀਂ ਹੈ ਮੀਡੀਆ ਦਾ? ਮੈਂ ਕਿਹਾ ਜੀ ਬਿਲਕੁਲ, ਹਰ ਤਰ੍ਹਾਂ ਦੀ ਖਬਰ ਚਾਹੇ ਕ੍ਰਾਈਮ ਨਾਲ ਰਿਲੇਟਡ ਹੈ ਸਾਰਾ ਕੁਝ ਸਾਨੂੰ ਕਵਰ ਕਰਨਾ ਪੈਂਦਾ ਹੈ ਕੰਮ ਤੇ। ਮੈਂ ਕਿਹਾ ਠੀਕ ਆ ਔਖਾ, ਪਰ ਇਹ ਤੇ ਉਹ ਗੱਲ ਹੋ ਗਈ ਬਈ ਜੰਗਲ ਦੇ ਵਿੱਚ ਜਾ ਕੇ ਅਸੀਂ ਕਹੀਏ ਜੀ ਸਾਨੂੰ ਸ਼ੇਰ ਨਜ਼ਰ ਆ ਗਿਆ, ਸ਼ੇਰ ਨਾਲ ਟਕਰਾ ਹੋ ਗਿਆ, ਸੋ ਜਦੋਂ ਰਹਿਣਾ ਜੰਗਲ ਚ ਤੇ ਸ਼ੇਰ ਨਜ਼ਰ ਆਉਣਾ ਹੀ ਹੈ, ਸੋ ਜਦੋਂ ਕੈਨੇਡਾ ਦੇ ਵਿੱਚ ਰਹਿਣਾ ਹੈ ਤੇ ਸਨੋ ਸਟੋਰਮ ਤੇ ਆਣੇ ਹੀ ਆਣੇ ਆ, ਸੋ ਹਾਂ ਜੀ ਇਹ ਤਾਂ ਆਉਣੇ ਆਉਣੇ। ਬਾਕੀ ਅੱਜ ਸਾਨੂੰ ਪਤਾ ਲੱਗਾ ਕਿ ਸੌਰਵ ਜੀ ਅੱਜ ਕਿਸੇ ਮਹਾਨ ਸ਼ਖਸੀਅਤ ਦਾ ਜਨਮ ਦਿਨ ਹੈ, ਹੈ ਸਾ ਕੁਛ ਸਹੀ ਸਹੀ ਹੈ ਹਮਾਰੀ ਖਬਰ? ਸੌਰਵ ਜੀ ਆਪਕੋ ਜਨਮ ਦਿਨ ਕੀ ਬਹੁਤ ਬਹੁਤ ਮੁਬਾਰਕਬਾਦ, ਗੋਡ ਬਲੈਸ ਯੂ, ਪਰਮਾਤਮਾ ਇਸੀ ਤਰ੍ਹਾਂ ਆਪਕੇ ਉੱਪਰ ਬਲੈਸਿੰਗ ਰੱਖੇ, ਆਪਕੇ ਸਾਰੇ ਪਰਿਵਾਰ ਕੇ ਉੱਪਰ ਬਲੈਸਿੰਗ ਰੱਖੇ, ਆਪਕੋ ਜਨਮ ਦਿਨ ਕੀ ਬਹੁਤ ਬਹੁਤ ਮੁਬਾਰਕਬਾਦ ਸਰ।
ਥੈਂਕ ਯੂ ਵੈਰੀ ਮਚ ਵਿਦ ਵੇਜਿੰਗ ਇਨ ਸੋ ਲਾਟ, ਥੈਂਕ ਯੂ ਸੋ ਮਚ।
थैंक यू सरवज जी, बहुत शुक्रिया। थैंक यू सरा जी, आपका भी बहुत बहुत शुक्रिया, और आपको एक बार फिर जन्मदिन की सर अब मुझे ऐसा लग रहा है कि आप स्टॉर्म की खबर सुना के जन्मदिन की जो पार्टी है उसकी खबर छुपाना चाहते हैं, वो छुपेगी नहीं है, स्टोरी बिहाइंड द हेडलाइंस हम निकाल लाते हैं वाई मीडिया पर।
कोई चीज छुपी नहीं है सर आपसे।
ठीक है सर, पार्टी जरूर करिए और इंजॉय करिए, गॉड ब्लेस यू। और अब रियल स्टेट की बात कर लेते हैं जी, क्या अपडेट है सर रियल स्टेट की मार्केट की, और साथ में क्या हमें कुछ आपकी तरफ से डील स्पेशल्स क्या मिल रही है वो बताइए
जी। बिल्कुल, तो ओवरऑल एंड जनरल मार्केट में क्या हो रहा है, ओवरऑल यू नो अभी लेटेस्ट न्यूज ये है कि टोरंटो में प्रॉपर्टी टैक्सेस आर सेट टू इंक्रीज बाय सब्सटेंशियल अमाउंट। बोला जा रहा है कि होम ओनर्स 9% प्रॉपर्टी टैक्स इंक्रीज देखेंगे 2024 में, और दैट वुड बी इन एडिशन टू द 1.5% इंक्रीज जो सिटी बिल्डिंग लेवी लाएगा, सो टोटल विल बी अबाउट 10.5%। नाउ गिवन कि हम कोविड के वी वेंट थ्रू कोविड, फिर हिस्टोरिकली हाई हमारी इमिग्रेशन रही है, इंटरेस्ट रेट्स काफी हाई रहे हैं, ये इंक्रीज एंटिसिपेटेड थे, मगर फिर भी 10.5% सर इज अ वेरी बिग नंबर, इट्स सब्सटेंशियल। तो अभी जैसे ग्रोसरी प्राइसेस हम देख रहे हैं, गैस प्राइसेस देख रहे हैं, काफी ओवरऑल लिविंग एक्सपेंसेस जिस पर से राइज हुए हमारे, तो आई थिंक 10.5% इज अ लिटिल रिडिकुलस, इतना भी ज्यादा इनको नहीं बढ़ाना चाहिए था। मगर प्रॉब्लम ये भी पड़ती है अगर आप दूसरी तरफ से देखें, फेडरल गवर्नमेंट क्योंकि प्रोविंशियल गवर्नमेंट कैन नॉट कंट्रोल द बॉर्डर्स, फेडरल गवर्नमेंट ने इतना कुछ नहीं किया जितना इन्फ्लक्स रेफ्यूजीज का आया है लेटली, तो ऑब्वियसली सभी यू नो मोस्ट ऑफ देम एंड अप कमिंग टू टोरंटो क्योंकि दिस इज द फाइनेंशियल हब, जॉब्स ये वो सारा, तो सिटी हैंडल नहीं कर पा रही, एंड यही मैसिव एक ऑपरेटिंग शॉर्टफॉल है सिटी का, एंड दिस डज नॉट इंक्लूड रेफ्यूजीज ओनली, दर अदर एस्पेक्ट्स एज वेल, मगर जो शॉर्टफॉल पड़ रहा है वो ऑलमोस्ट 1.8 बिलियन का पड़ रहा है विच इज अगेन वेरी ह्यूज। तो डेफिनेटली फेडरल गवर्नमेंट शुड डू समथिंग अबाउट इट, क्योंकि आम आदमी के लिए 10.5% जंप इन प्रॉपर्टी टैक्सेज इज अ वेरी बिग नंबर, और ऊपर से ये तब है जब फेडरल गवर्नमेंट अपना यू नो पिच इन करेगी। सो फॉर एग्जांपल मेयर चाओ ने वार्न किया था कि दिस कैन इंक्रीज टू 16.5% अगर फेडरल गवर्नमेंट डज नॉट चिप एटलीस्ट 250 मिलियन टू सपोर्ट द रेफ्यूजीज जो आ रहे हैं, आते जा रहे हैं, काफी महीनों से सालों से आए हैं। तो ओवरऑल एट द एंड ऑफ द डे टैक्स पेयर्स हैव टू पे द बर्डन, एंड अगेन 10.5% इज अ ह्यूज अमाउंट।
ठीक है जी, और हम थोड़ी जी गल कर लेने हैं सर, तुहाडे कोल कोई भी आपके पास कोई प्रोजेक्ट है, कोई भी चीज है, कोई डिटेल है तो वो जरूर शेयर करें
जी। बिल्कुल सर, तो द वे द मार्केट इज राइट नाउ, मार्केट स्लो है काफी, और बहुत बढ़िया टाइम है इफ यू वांट टू इन्वेस्ट इन रियल एस्टेट, खास करके न्यू कंस्ट्रक्शन हाई रेंज काउंट में अगर आप इन्वेस्ट करना चाहते हैं, बहुत ही बढ़िया टाइम है, देर आर एब्सोल्युटली फैंटास्टिक माइंड ब्लोइंग डील्स दैट आर हैपनिंग। आप लाइक यू हैव टू कीप इन माइंड द डेवलपर्स ऑल्सो वॉन्ट टू क्लीन देयर इन्वेंटोरी, दे वॉन्ट टू गेट रिड ऑफ देयर इन्वेंटोरी, वी हैव स्पेशल नेगोशिएटेड डिपॉजिट स्ट्रक्चर, प्राइसेज, कैशबैक्स, रेंटल टॉप अप्स और क्रेडिट ऑन क्लोजिंग्स जो दी जा रही हैं फॉर मेनी मेनी ऑफ दीज प्रोजेक्ट्स, चाहे वो मिसिसागा में हो, इटोबिको में हो, पिकरिंग में हो, डाउनटाउन टोरंटो हो। सो राइट नाउ इट इज अ बायर्स मार्केट, इट इज एन इन्वेस्टर्स मार्केट, जो मार्केट में आना चाहते हैं, जो अपना पोर्टफोलियो शुरू करना चाहते हैं, क्योंकि जब मार्केट डाउन होती है दैट इज द बेस्ट टाइम टू बाय। मार्केट हॉट होगी, आप मेरे को कॉल करेंगे, मेरे पास 15-20 एलोकेशंस होंगी, मैं क्लाइंट को बोलूंगा आपके पास 10 मिनट है डिसाइड करने के लिए। राइट नाउ इट इज टोटली ऑपोजिट, यू टेल मी व्हाट यू वांट एंड जो बिल्डर एडवर्टाइज कर रहा है वी कैन गेट यू समथिंग इवन बेटर देन दैट, एंड ऑन टॉप ऑफ दैट हम आपको बहुत ही बढ़िया इंसेंटिव दिला सकते हैं जो एडवर्टाइज भी नहीं किए जा रहे। this is the market where we are right now, or this is the absolute best time to get into the market, kyunki right, left and center, jahan se bhi aap kisi bhi angle se dekh lo, you are getting amazing incentives on the advertised price. You are getting more discounts on top of that. To jyada jankari ke liye aap mujhe call kar sakte hain, Saurabh Sabharwal from Team Sabharwal, 647-864-8844, 647-864-8844, या आप विजिट कर सकते हैं teamsabharwal.com.
ठीक है जी, थैंक यू सो मच जी, सौरभ जी, एंड वंस अगेन विशिंग यू वेरी हैप्पी बर्थडे, गॉड ब्लेस यू. और मैं